رشتے ملے ہیں آسمان جس کی وسعت میں گم ہے وہ در مصطفیٰ کی زمین ہے آسمان جس کی وسعت میں گم ہے وہ در مصطفیٰ کی زمین ہے سرور انبیاء کی محبت حاصل دین و دنیا ہے یارو سرور انبیاء کی محبت حاصل دین و دنیا ہے یارو یہ تعلق ہے ایسا تعلق جو کبھی ٹوٹتا ہی نہیں ہے یہ تعلق ہے ایسا تعلق جو کبھی ٹوٹتا ہی نہیں ہے مجھ گناہگار کی ایسی قسمت رحمما بن گئی رب کی رحمت مجھ گناہگار کی ایسی قسمت رحمما بن گئی رب کی رحمت میں مسافر ہوں کوئے نبی کا ہم سفر میرا روح الامین ہے میں مسافر ہوں کوئے نبی کا ہم سفر میرا روح الامین ہے خود سے اعجاز میں آشنا ہوں خادم سید الانبیاء ہوں خود سے اعجاز میں آشنا ہوں خادم سید الانبیاء ہوں باد حمد خدا میرے لب پر مدحت خاتم المرسلین ہے باد حمد خدا میرے لب پر مدحت خاتم المرسلین ہے یہ بڑے ظرف کے مرحلے ہیں معترض کیوں میرا نکتہ چین ہے عشق شاہ مدینہ کا دعویٰ ہر بشر کو مناسب نہیں ہے
You are listening to WTUR 770 AM, Youngstown, Toronto.
سٹی آف برامٹن کی جانب سے ایک پیغام کیا آپ 24 اکتوبر کو 2022 کے میونسپل اور اسکول بورڈ الیکشن والے دن مصروف ہوں گے اپنا ووٹ جلدی دیں ایڈوانس ووٹ کی تاریخ 7, 8, 9, 14, 15 اکتوبر ہیں یاد رکھیے کہ آپ کی تمام معلومات ووٹنگ سے پہلے ووٹرز لسٹ میں درست ہوں ووٹرز کی اہلیات پولنگ اسٹیشن کی لوکیشن ووٹنگ لسٹ اور دیگر معلومات کے لیے وزٹ کریں brampton.ca/brampton votes
قرض سے نجات کے لیے ایک ہی نام محمد صدیق، آل دا سولوشن، پرسکون زندگی اور کریڈٹرز کی کال سے چھٹکارا۔
محمد صدیق آل ڈیٹ سولوشن، بینکرپسی، انسالوینسی، کنسالیڈیشن کرتے ہیں اپ ٹو 80%۔ محمد صدیق آپ کے لیے کام کرتے ہیں، پرسکون زندگی، اچھی صحت اور لمبی عمر کی ضامن۔ اپنی زندگی کو پرسکون کرنے کے لیے، قرضوں سے پاک کرنے کے لیے رابطہ کیجیے محمد صدیق 416-671-0577۔
کہتے ہیں کہ مایا کو کھینچے مایا کر کر لمبے ہاتھ، ہیری سون میجسٹک مارگیجز کے ساتھ ریزیڈینشل کمرشل مارگیج ری فائنینسنگ آپ نے کرنی ہے، کسی قسم کی انویسٹمنٹ پراپرٹی لینی ہے، سارے بینکرز اور لینڈرز کے ساتھ ڈیپ تعلقات ہیں ان کے، آپ کو فائنینسنگ کا بندوبست بھی ہو جائے گا اور چارجز بھی کوئی نہیں دینے پڑیں گے۔ ہیری سون جی بڑی کمال کی تگڑم لڑا سکتے ہیں، بس آپ کال کر لیجیے اور پیسے کا رینج ہو جائے گا۔ $228 سے $1000 مہینہ کیسے بچا سکتے ہیں؟ کال ہیری سون now 647-228-1000 Harry Sond of Majestic Mortgages۔
ہاں جی ذرا ایک ویب سائٹ نوٹ کرو، afcgrocery.com۔ اے ہے جی ایشین فوڈ سینٹر دی برانڈ نیو ویب سائٹ، جتھوں تسی انڈو کینیڈین گروسری، مٹھائیاں، تازیاں سبزیاں، پھل فروٹ، انڈیا والے بھانڈے، سجاوٹ دا سامان، سارا کچھ جو سٹور تے جا کے دیکھنا، ہن ایشین فوڈ سینٹر دی اس ویب سائٹ تے دیکھو، $100 یا اس تو زیادہ دے آرڈر تے پاؤ فری ڈیلیوری ان آل جی ٹی اے ایریاز، فری کرب سائڈ پک اپ اویلیبل ان آل لوکیشنز آن سیم ڈے، وزٹ afcgrocery.com۔
کہیں مارگیج نہیں مل رہی، جھٹ پٹ مارگیج دلا کے ساری مشکل کر دیں گی آسان۔ 11 سال سے زیادہ تجربہ اور ایک بھروسہ مند نام، ہر قسم کی ریزیڈینشیل یا کمرشل مارگیج کے لیے مارگیج الائنس کی جیسمین پرمار سے رابطہ کریں۔ ری فائنینسنگ آپشنز، رینیول آپشنز، مارگیج ڈیفیکلٹیز، ڈاؤن پیمنٹ ایشوز، سیلف امپلائڈ، پرائیویٹ فنڈز، سیکنڈ مارگیج کے لیے کانٹیکٹ کریں موسٹ ٹرسٹ وردی جیسمین پرمار سے۔ نمبر ٹو کال 647-923-5659 647-923-5659، لائسنس نمبر 10530۔
ارے بھائی ہم جانتے ہیں کچھ چیزوں کے لیے بہت زیادہ انتظار کرنا پڑتا ہے، جیسے ریڈ لائٹ سگنل، بینک کی لائن، اور ہر روز وہ کافی کی لائن، مگر ہم کرتے ہیں آپ کے اپنوں کے بینک اکاؤنٹ پہ منی ٹرانسفر ان سب سے جلدی، یعنی رسید کٹی نہیں اور منی ٹرانسفر ڈن، صرف اور صرف ایبل ایکسپریس کی ریلائبل سروس کے ساتھ۔ پاکستان میں ڈیڈیکیٹڈ کسٹمر سروسز، ہماری پہچان ایبل ایکسپریس۔ فار فردر انفارمیشن کال ناؤ 416-230-4444۔ ایبل ایکسپریس۔
اپنے گھر کی خوبصورتی کے لیے آج ہی کال کیجیے ایس ایس پینٹنگ۔ کسی بھی انٹیریئر یا ایکسٹیریئر پینٹنگ کے لیے، ریزیڈینشل ہو یا کمرشل، ڈرائی وال ریپیئرز، واٹر ڈیمیج، وال پیپر ریموول، پروفیشنل پاپ کارن اسٹوکو سیلنگ اینڈ ریپیئر وتھ گارنٹی، کال ٹوڈے ایس ایس پینٹنگ 647-271-1974 647-271-1974 ایس ایس پینٹنگ۔
سکھیا پڑھی نماز تے نیاز نہ سکھیا، تیریاں کس کم پڑھیا نماز،
پڑھی نماز تے نیاز نہ سکھیا، تیریاں کس کم پڑھیا نماز،
علم پڑھیا تے عمل نہ کیتا، تیریاں کس کم کیتیاں وازاں، نہ کر ڈٹھا نہ کر والا ڈٹھا، تیریاں کس کم دتیاں نیازاں۔ بلے شاہ پتہ تد لگ سی جدو چڑی پسی ہاتھ بازاں،
بلے شاہ پتہ تد لگ سی
ਇਹ ਮੱਕੇ ਗੀਆਂ ਗੱਲ ਮੁੱਕਦੀ ਨਾਹੀ, ਮੱਕੇ ਗੀਆਂ ਗੱਲ ਮੁੱਕਦੀ ਨਾਹੀ, ਭਾਵੇਂ ਸੌ ਸੌ ਜੁਮਾ ਪੜ੍ਹਾਈਏ, ਗੰਗਾ ਗੀਆਂ ਗੱਲ ਮੁੱਕਦੀ ਨਾਹੀ, ਭਾਵੇਂ ਸੌ ਸੌ ਗੋਤੇ ਖਾਈਏ, ਦਇਆ ਗੀਆਂ ਗੱਲ ਮੁੱਕਦੀ ਨਾਹੀ, ਭਾਵੇਂ ਸੌ ਸੌ ਪੰਡ ਪੜ੍ਹਾਈਏ, ਬੁੱਲੇ ਸ਼ਾਹ ਗੱਲ ਤਾਂ ਮੁੱਕਦੀ ਜਦੋਂ ਮੈਨੂੰ ਦਿਲੋਂ ਗਵਾਈਏ,
ਬੁੱਲੇ ਸ਼ਾਹ ਗੱਲ ਤਾਂ ਮੁੱਕਦੀ ਜਦ ਮੈਨੂੰ ਦਿਲੋਂ ਗਵਾਈਏ,
ਨਾ ਮੈਂ ਪੂਜਾ ਪਾਠ ਜੋ ਕੀਤੀ ਤੇ ਨਾ ਮੈਂ ਗੰਗਾ ਨਹਾਇਆ, ਨਾ ਮੈਂ ਪੂਜਾ ਪਾਠ ਜੋ ਕੀਤੀ ਤੇ ਨਾ ਮੈਂ ਗੰਗਾ ਨਹਾਇਆ, ਨਾ ਮੈਂ ਪੰਜ ਨਮਾਜ਼ਾਂ ਪੜੀਆਂ ਤੇ ਨਾ ਤਸਬਾ ਖੜਕਾਇਆ, ਨਾ ਮੈਂ ਤੀਹੋ ਰੋਜ਼ੇ ਰੱਖੇ ਤੇ ਨਾ ਮੈਂ ਚਿੱਲਾ ਕਮਾਇਆ, ਬੁੱਲੇ ਸ਼ਾਹ ਨੂੰ ਮੁਰਸ਼ਦ ਮਿਲਿਆ ਉਹਨੇ ਐਵੇਂ ਚਾਹ ਬਖਸ਼ਾਇਆ, ਯਾਰੀ ਲਾਵਣ ਚਸ ਹੈ ਕਾਫਿਰ ਹੈ ਜਿਹੜਾ ਯਾਰੀ ਲਾ ਕੇ ਪਿੱਛੋਂ ਆਖੇ ਮੇਰੀ ਬਸ ਹੈ, ਜੇ ਸਿਰ ਦਿੱਤੀਆਂ ਯਾਰ ਮਿਲੇ ਫਿਰ ਸਿਰ ਦੇਵਣ ਕੀ ਕਸ ਹੈ, ਸਿਰ ਦੇਵੀ ਤੇ ਵਫਾ ਨਾ ਮੰਗੀ ਉਹ ਪੀਰ ਫਰੀਦ ਦਾ ਦਸ ਹੈ, ਜੇ ਚਾਹੇ ਦਿਲ ਨਿਉਂ ਲਾਵਣ ਦਾ ਕਾਮਿਲ ਮੁਰਸ਼ਦ ਮੁਰਸ਼ਦ ਭੁੱਲਿਆ
ਐਵੇਂ ਕਈ ਇਬਾਦਤ ਕੀਤੀ ਫਿਰ ਕਾਮਿਲ ਮੁਰਸ਼ਦ ਭੁੱਲਿਆ ਐਵੇਂ ਕਈ ਇਬਾਦਤ ਕੀਤੀ
ਫਿਰ ਕਾਮਿਲ ਮੁਰਸ਼ਦ ਭੁੱਲਿਆ
ਐਵੇਂ ਕਈ ਇਬਾਦਤ ਕੀਤੀ
ਫਿਰ ਕਾਮਿਲ ਮੁਰਸ਼ਦ ਭੁੱਲਿਆ ਐਵੇਂ ਕਈ ਇਬਾਦਤ ਕੀਤੀ
ਇਹ ਬਾਹਰੋਂ ਧੋਏ ਲੱਤਾਂ ਗੋਡੇ ਅੰਦਰ ਰਹੀ ਪਲੀਤੀ ਕੰਨਾਂ ਨੂੰ ਹੱਥ ਲਾਏ ਪਹਿਲੇ ਵੇ ਨਮਾਜ਼ ਕਰੀ ਦੀ
ਕੰਨਾਂ ਨੂੰ ਹੱਥ ਲਾਏ ਪਹਿਲੇ ਵੇ ਨਮਾਜ਼ ਕਰੀ ਦੀ
ਇਹ ਤੇਰਾ ਦਿਲ ਖਲਾਵੇ ਮੁੰਡੇ ਕੁੜੀਆਂ ਸਜਦੇ ਕਰੇ ਮਸੀਤੀ ਇਹ ਦੁਨੀਆਦਾਰਾ ਰੱਬ ਦੇ ਨਾਲ ਵਿਚਾਰ ਸਭੀ ਤਾਂ ਕੀਤੀ
ਚੱਜ ਕੋਈ
ਆਲਮ ਫਾਜ਼ਲ ਹੋਇਆ ਕਦੀ ਆਪਣੇ ਆਪ ਨੂੰ ਪੜਿਆ ਹੀ ਨਹੀਂ ਕਦੀ ਆਪਣੇ ਆਪ ਨੂੰ ਪੜਿਆ ਹੀ ਨਹੀਂ ਜਾ ਜਾ ਵੜਦਾ ਮੰਦਰ ਮਸੀਤਾ ਕਦੀ ਆਪਣੇ ਅੰਦਰ ਤੂੰ ਵੜਿਆ ਹੀ ਨਹੀਂ ਐਵੇਂ ਰੋਜ਼ ਸ਼ੈਤਾਨ ਨਾਲ ਲੜਦਾ ਕਦੀ ਨਫਸ ਆਪਣੇ ਨਾਲ ਲੜਿਆ ਹੀ ਨਹੀਂ ਬੁੱਲੇ ਸ਼ਾਹ ਅਸਮਾਨੀ ਉੱਡਦੀਆਂ ਫੜਦਾ ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ ਬਈ
ਸਿੱਖ ਚੱਜ ਕੋਈ
ਸਿਰਕੇ ਟੋਪੀ ਤਨੀਅਤ ਖੋਟੀ ਲੈਣਾ ਕੀ ਟੋਪੀ ਸਿਰ ਧਰ ਕੇ
ਸਿਰਕੇ ਟੋਪੀ ਤਨੀਅਤ ਖੋਟੀ ਲੈਣਾ ਕੀ
ਇਹ ਤਸਬ ਫਿਰੀ ਪਰ ਦਿਲ ਨਾ ਫਿਰਿਆ ਤਸਬੀ ਫਿਰੀ ਪਰ ਦਿਲ ਨਾ ਫਿਰਿਆ ਤਸਬੀ ਫਿਰੀ ਪਰ ਦਿਲ ਨਾ ਫਿਰਿਆ ਲੈਣਾ ਕੀ ਤਸਬੀ ਹੱਥ ਫੜ ਕੇ ਚਿੱਲੇ ਕੀਤੇ ਪਰ ਰੱਬ ਨਾ ਮਿਲਿਆ ਲੈਣਾ ਕੀ ਚਿੱਲਿਆਂ ਵਿੱਚ ਵੜ ਕੇ ਭੁੱਲਿਆ ਚਾਕ ਬਿਨਾ ਦੁੱਧ ਨਹੀਂ ਜੰਮਦਾ ਭਾਵੇਂ ਲਾਲ ਹੋਵੇ ਪੜ ਕਰ ਕੇ
ਸਿੱਖ ਚੱਜ ਕਰੀਆ
ਰੁਸਦਾ ਰੱਬ ਦੀ ਸੋ
ਉਹਦਾ ਰੱਬ ਨਹੀਂ ਰੁਸਦਾ ਰੱਬ ਦੀ ਸੋ
ਜੇਨੂੰ ਯਾਰ ਮਨਾਉਣੇ ਦਾ ਚੱਜ ਹੋਵੇ
ਜੇਨੂੰ ਯਾਰ ਮਨਾਉਣੇ ਦਾ ਚੱਜ ਹੋਵੇ
ਉਹ ਵਾਟ ਮੱਕੇ ਦੀ ਕਿਉਂ ਪਾਵੇ ਉਹ ਵਾਟ
ਮੱਕੇ ਦੀ ਕਿਉਂ ਪਾਵੇ
ਜਿਹਦਾ ਯਾਰ ਨੂੰ
ਤੱਕਿਆ ਹੱਜ ਹੋਵੇ ਜਿਹਦਾ ਯਾਰ ਨੂੰ ਹੱਜ ਹੋਵੇ
ਬਹੁਤੀ ਲੋੜ ਨਹੀਂ
ਵਿਰਦ ਵਜ਼ੀਫਿਆਂ ਦੀ
ਨਾਹੀ ਲੰਮੀਆਂ
ਨਮਾਜ਼ਾਂ ਦਾ ਕੰਮ ਏ ਤੇ
ਬਹੁਤੀ ਲੋੜ ਨਹੀਂ
ਵਿਰਦ ਵਜ਼ੀਫਿਆਂ ਦੀ
ਨਾਹੀ ਲੰਮੀਆਂ
ਨਮਾਜ਼ਾਂ ਦਾ ਕੰਮ ਏ ਤੇ
ਇਹ ਨੱਚਣਾ ਵੀ ਇਬਾਦਤ ਬਣ ਜਾਂਦਾ ਪਰ ਨੱਚਣੇ ਦਾ ਜੇ ਚੱਜ ਹੋਵੇ
ਤੂੰ ਸਿੱਖ ਚੱਜ ਕੋਈ
ਚੱਜ ਆਪਣੇ ਆਪ ਜਵਾ ਦਾ ਤੂੰ ਉਹਨੂੰ ਲੱਭਣਾ ਤੇ ਖੁਦ ਖੋ ਜਾ ਤੂੰ
ਉਹਨੂੰ ਲੱਭਣਾ
ਆਹ WTOR, Youngstown, Toronto, now begins a full day of broadcasting activities. WTOR is owned and operated by Birosh Broadcasting Corporation and operates on an assigned frequency of 770 kHz, as authorized by the Federal Communications Commission, Washington, D.C. Good morning again from WTOR, as we bring you the sounds of our world, in words and in music.
Stargate Logistics, one of the fastest growing companies in North America, hiring AZ drivers. Tusi Kamadi Paul vich ho, ta Stargate Logistics nu AZ drivers chahide han. Work locally ya cross border, serving GTA, Midwest, Montreal, North America. 905-564-9292. Stargate Logistics.
Canadian-owned and operated Worldwide Carriers Group of Companies provides honest and reliable transportation services across North America, delivering personalized supply chain solutions, fast-approved carriers, and offer a wide range of service offerings, including expedited, dedicated, hazardous materials, and overall formidable freight management solutions provider. All of our equipment is GPS-tracked, enabling expeditious shipment updates 24/7, 365 for a robust leading transportation partner for supply chain needs. Choose Worldwide today.
CWC Immigration is one of the largest immigration companies and has 4 offices in Canada and 12 in India. I know Mr. Kheran personally. I have also gone to their office and their clients. I feel that they believe in quality and they are dedicated to providing competent services to their clients.
Sitariyan di pasand, thodi sariyan di pasand. CWC Immigration. Express entry, work permit, family sponsorship, immigration appeals, immigration de har masle da hal. CWC Immigration. 905-670-4444.
अपना परिवार है सेहत वाला, बड़ा भैया है ताकत वाला, छोटा ब्रो है मस्ती वाला, मॉम डैड का बंधन है प्यार वाला, बहना का हर पल है डांस 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 वाला,
दादाजी है ज्ञान वाला,
अपना परिवार
ये सब खाते हैं शेर व्हाइट होल व्हीट आटा फाइबर वाला
शेर आटा हर लाओ।
ਤੁਸੀਂ ਹੋ ਜੇ ਏਜ਼ਡ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
मयंक भटनागर फ्रॉम GNE मॉर्गेजेस। मैं आपको सारे प्रकार की फाइनेंसिंग या मॉर्गेजेस में मदद कर सकता हूँ। फर्स्ट मॉर्गेज हो, सेकंड मॉर्गेज हो, रीफाइनेंस, डेट कंसोलिडेशन या हाई रिस्क मॉर्गेजेस, GTA में बेस्ट रेट्स के लिए मुझे कांटेक्ट करें 647-702-2023।
ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਵਿਰਾਸਤ ਮੀਡੀਆ ਤੇ ਮੈਂ ਜਸਵਿੰਦਰ ਯਾਦ। ਪ੍ਰੋਗਰਾਮਾਂ ਦੀ ਲੜੀ ਦੇ ਵਿੱਚ ਇੱਕ ਨਵਾਂ ਪ੍ਰੋਗਰਾਮ ਅਸੀਂ ਲੈ ਕੇ ਹਾਜ਼ਰ ਹੋਏ ਹਾਂ ਜਿਹਦਾ ਨਾਮ ਹੀ ਸਤਿ ਸ਼੍ਰੀ ਅਕਾਲ ਹੈ, ਜਿਹਦੇ ਵਿੱਚ ਅਸੀਂ ਗੱਲ ਕਰਦੇ ਹਾਂ ਸਾਡੇ ਸਮਾਜਿਕ ਮੁੱਦਿਆਂ ਦੀ, ਸਾਡੀਆਂ ਭਾਵਨਾ ਨਾਲ ਜੁੜੇ ਹੋਏ ਮੁੱਦਿਆਂ ਦੀ, ਸਾਡੇ ਵਿਰਸੇ ਦੀ, ਵਿਰਾਸਤ ਦੀ, ਸਾਡੀਆਂ ਪੀੜ੍ਹੀਆਂ ਦੇ ਸਰਮਾਇਆ ਦੀ। ਅਤੇ ਉਸੇ ਹੀ ਪ੍ਰੋਗਰਾਮ ਦੇ ਵਿੱਚ ਇੱਕ ਲੋਕ ਗੀਤ ਦੀਆਂ ਲਾਈਨਾਂ ਮੇਰੇ ਚੇਤਿਆਂ 'ਚ ਆ ਰਹੀਆਂ ਨੇ ਕਿ ਤਿੰਨ ਰੰਗ ਨਹੀਂ ਉਹ ਲੱਭਣੇ ਹੁਸਨ ਜਵਾਨੀ ਮਾਪੇ। ਅਸੀਂ ਨਾ ਪਹਿਲੇ ਦੋ ਰੰਗਾਂ ਦੇ ਉੱਤੇ ਬਹੁਤ ਕੰਮ ਕਰਦੇ ਹਾਂ, ਹੁਸਨ ਨਾ ਢਲ ਜਾਵੇ। ਹੁਣ ਤਾਂ ਖੈਰ ਕਾਫੀ ਪਾਲਰ ਪੂਲਰ ਹੋ ਗਏ ਨੇ, ਕਾਫੀ ਨਿਗਾਹ ਰੱਖੀ ਜਾਂਦੀ ਹੈ, ਅਤੇ ਜਵਾਨੀ ਦੇ ਵਰੇ ਰੋਕਣ ਦੇ ਲਈ ਕੌਣ ਨਹੀਂ ਕੋਸ਼ਿਸ਼ਾਂ ਕਰਦਾ, ਅਤੇ ਕਰਨੀਆਂ ਵੀ ਚਾਹੀਦੀਆਂ ਨੇ, ਕਿਉਂ ਨਾ ਕਰੀਏ, ਕਿਉਂਕਿ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਅਤੇ ਕੋਸ਼ਿਸ਼ਾਂ ਕਰਕੇ ਇਹਨਾਂ ਵਰਿਆਂ ਨੂੰ ਰੋਕਣਾ ਚਾਹੀਦਾ। ਸੁਣਨ ਵਾਲੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਕਦੇ ਵੀ ਆਦਮੀ ਤੋਂ ਉਹਦੀ ਤਨਖਾਹ ਨਹੀਂ ਪੁੱਛੀਦੀ ਹੁੰਦੀ ਅਤੇ ਔਰਤ ਤੋਂ ਉਹਦੀ ਉਮਰ, ਦੋਨੇ ਹੀ ਇੱਕ ਬਹੁਤ ਵੱਡੀ ਗਾਲ ਹੁੰਦੀਆਂ ਨੇ। ਅਤੇ ਜੇਕਰ ਅਸੀਂ ਗੱਲ ਕਰੀਏ ਤੀਜੇ ਰੰਗ ਦੀ, ਹੁਸਨ ਜਵਾਨੀ ਮਾਪੇ, ਇਹ ਰੰਗ ਫਿੱਕਾ ਪੈ ਗਿਆ ਸਾਡੀ ਜ਼ਿੰਦਗੀ 'ਚ। ਉਹਦਾ ਕਾਰਨ ਇੱਕ ਤਾਂ ਇਹ ਹੈ ਕਿ ਵਡੇਰੀ ਉਮਰ ਦੇ ਵਿੱਚ ਬੱਚੇ ਵਿਆਹ ਕਰਾਉਣ ਲੱਗ ਪਏ ਨੇ, ਹੁਣ ਤੀਜੀ ਅਤੇ ਚੌਥੀ ਪੀੜ੍ਹੀ ਜਿਹੜੀ ਹੈਗੀ ਹੈ ਉਹ ਵਿਆਹਾਂ ਵਿੱਚ ਸ਼ਾਮਲ ਨਹੀਂ ਹੁੰਦੀ, ਕਿਉਂਕਿ ਉਹਦੇ ਕਾਰਨ ਨੇ ਇੱਕ ਤਾਂ ਇਹ ਕਿ ਵਡੇਰੀ ਉਮਰ, ਦੂਸਰਾ ਸਾਡੀ ਜਿਹੜੀ ਐਵਰੇਜ ਉਮਰ ਹੈ ਉਹ ਘੱਟ ਗਈ ਹੈ, ਖਾਸ ਕਰਕੇ ਪੰਜਾਬ ਦੇ ਵਿੱਚ। ਅਕਸਰ ਹੁੰਦਾ ਸੀ ਕਿ ਪੁਰਾਣੇ ਸਮਿਆਂ ਦੀਆਂ ਜਦੋਂ ਅਸੀਂ ਵਿਆਹਾਂ ਦੀਆਂ ਤਸਵੀਰਾਂ ਵੇਖਦੇ ਹਾਂ ਤਾਂ ਉਹਦੇ ਵਿੱਚ, ਤਸਵੀਰਾਂ ਦੇ ਵਿੱਚ, ਵੀਡੀਓ ਦੇ ਵਿੱਚ ਦਾਦੇ ਪੜਦਾਦੇ ਸਾਨੂੰ ਮੂਵੀਆਂ ਦੇ ਵਿੱਚ ਦਿਸਦੇ ਨੇ, ਸਾਨੂੰ ਤਸਵੀਰਾਂ ਦੇ ਵਿੱਚ ਦਿਸਦੇ ਨੇ, ਪਰ ਹੁਣ ਨਹੀਂ ਦਿਸਦੇ। ਚਲੋ ਖੈਰ, ਇਹਨਾਂ ਗੱਲਾਂ ਦਾ ਸਿਲਸਿਲਾ ਤੁਹਾਡੇ ਨਾਲ ਬਣਾਈ ਰੱਖਾਂਗੇ। ਮੈਂ ਕਾਫੀ ਲੰਬਾ ਨਿਕਲ ਆਇਆ ਸੀ, ਪਰ ਸਵਾਗਤ ਕਰੀਏ ਮੇਰੇ ਨਾਲ ਜੁੜੇ ਹੋਏ ਨੇ ਅਕਸਰ ਦੀ ਤਰ੍ਹਾਂ ਅਰਸ਼ ਸਿੱਧੂ ਜੀ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ। ਸਾਡਾ ਨਾ ਅੱਜ ਜਿਹੜਾ ਸਿਲਸਿਲਾ ਇਸ ਪ੍ਰੋਗਰਾਮ ਦੇ ਵਿੱਚ ਉਹ ਇਹੀ ਹੈ ਕਿ ਅਸੀਂ ਜਿਹੜੀ ਗੱਲ ਕਰਨੀ ਹੈ ਉਹ ਕਰਨੀ ਹੈ ਤੀਜੇ ਰੰਗ ਦੀ। ਦੋ ਰੰਗਾਂ 'ਤੇ ਬਹੁਤ ਕੰਮ ਹੋ ਰਿਹਾ, ਤੇਜ਼ੀ ਨਾਲ ਕੰਮ ਹੋ ਰਿਹਾ, ਅਤੇ ਉਹਦੇ ਪਿੱਛੇ ਕਾਰਨ ਵੀ ਇਹੀ ਹੈ ਕਿ ਕਿਉਂ ਨਾ ਹੋਵੇ ਕੰਮ, ਕਿਉਂ ਨਾ ਅਸੀਂ ਉਹਨਾਂ ਨੂੰ ਸੱਜਗੇ ਸਵਾਰੀਏ। ਉਹਦਾ ਕਾਰਨ ਹੈ ਕਿ ਹੁਣ ਜਿਸ ਤਰੀਕੇ ਦੀ ਜ਼ਿੰਦਗੀ ਰਫ਼ਤਾਰ ਵਿੱਚ ਹੈ ਉਹਦੇ ਵਿੱਚ ਉਹਨਾਂ ਨੂੰ ਸਾਂਭਣਾ ਬੜਾ ਜ਼ਰੂਰੀ ਹੈ। ਪਰ ਕਹਿੰਦੇ ਨਾ ਪੁਰਾਣੇ ਸਮੇਂ ਵਿੱਚ ਜਿਹੜੇ ਬਜ਼ੁਰਗ ਹੁੰਦੇ ਸੀ ਉਹਨਾਂ ਲਈ ਇੱਕ ਸ਼ਬਦ ਵਰਤਦੇ ਸੀ ਕਿ ਉਹ ਘਰ ਦਾ ਜਿੰਦਾ ਹੁੰਦੇ ਸੀ, ਅਤੇ ਇਹ ਉਹ ਜਿੰਦਾ ਹੁੰਦੇ ਸੀ ਜਿਹਦੀ ਚਾਬੀ ਨਾਲ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਸੀ, ਇਹ ਉਹ ਜਿੰਦਾ ਹੁੰਦੇ ਸੀ ਜਿਹੜੇ ਦਰਵਾਜ਼ੇ 'ਤੇ ਆਏ ਦੀ ਆਈਡੀ ਆਪਣੇ ਦਿਮਾਗ 'ਚ ਰੱਖ ਲੈਂਦੇ ਸੀ, ਚਾਹੇ ਜਾਣਦੇ ਨਾ ਹੋਣ। ਕਹਿ ਦਿੰਦੇ ਸੀ ਭਾਈ ਲੰਬਾ ਜਿਹਾ ਮੁੰਡਾ ਆਇਆ ਸੀ, ਕਹਿ ਦਿੰਦੇ ਸੀ ਭਾਈ ਇੱਕ ਸੋਹਣਾ ਜਿਹਾ ਮੁੰਡਾ ਆਇਆ ਸੀ, ਕਹਿ ਦਿੰਦੇ ਸੀ ਤੇਰਾ ਚਾਚਾ ਆਇਆ ਸੀ। ਪਰ ਹੁਣ ਅਸੀਂ ਜਿਹੜੇ ਜਿੰਦੇ ਲਾਏ ਨੇ ਉਹ ਇਹ ਜਾਣਕਾਰੀ ਨਹੀਂ ਦਿੰਦੇ, ਕਿਉਂਕਿ ਅਸੀਂ ਜਿਹੜੇ ਭਾਵਨਾਵਾਂ ਨਾਲ ਭਰੇ ਹੋਏ ਜਿੰਦੇ ਸੀ ਉਹ ਗਵਾ ਲਏ ਨੇ, ਜਾਂ ਤਾਂ ਅਸੀਂ ਇੱਕ ਛੋਟੀ ਜ਼ਿੰਦਗੀ, ਇੱਕ ਵੱਖਰੀ ਜਿਹੀ ਜ਼ਿੰਦਗੀ ਜਿਹਨੂੰ ਅਸੀਂ ਪ੍ਰਾਈਵੇਸੀ ਦਾ ਨਾਂ ਦੇ ਲਿਆ ਉਹਦੇ ਕਰਕੇ ਸਾਡੇ ਤੋਂ ਉਹ ਜਿੰਦੇ ਦੂਰ ਚਲੇ ਗਏ ਨੇ, ਜਾਂ ਫਿਰ ਘਰੇਲੂ ਕਲੇਸ਼ ਕਰਕੇ ਤੇ ਜਾਂ ਫਿਰ ਘਟਦੀਆਂ ਹੋਈਆਂ ਉਮਰਾਂ ਦੇ ਸਿਲਸਿਲੇ ਕਰਕੇ। ਕੀ ਕਹੋਗੇ ਅਰਸ਼ ਜੀ ਇਹ ਸਾਰੇ ਵਿਸ਼ੇ ਬਾਰੇ ਕਿ ਤੀਜਾ ਰੰਗ ਸਾਂਭਣ ਦੀ ਕਿੰਨੀ ਕੁ ਲੋੜ ਆ?
ਜੀ ਬਿਲਕੁਲ, ਜਿਹੜੇ ਮਾਪੇ ਨੇ ਉਹ ਸਾਡੀ ਜ਼ਿੰਦਗੀ ਚ ਕਿੰਨੀ ਕੁ ਅਹਿਮੀਅਤ ਰੱਖਦੇ ਨੇ। ਸਾਡੇ ਇੱਕ ਸਾਹਿਤ ਚ ਇੱਕ ਲੋਕ ਕਥਾ ਹੈ ਜਿਹਦੇ ਚ ਇੱਕ ਪੁੱਤਰ ਆ ਉਹ ਆਪਣੇ ਪਿਤਾ ਨੂੰ ਇੱਕ ਖੂਹ ਚ ਸੁੱਟਣ ਚਲਾ ਜਾਂਦਾ ਇੱਕ ਬੇਲੋੜਾ ਇਨਸਾਨ ਸਮਝ ਕੇ।
ਜੀ,
ਤਾਂ ਉਹ ਕੀ ਆ ਉੱਥੇ ਜਦੋਂ ਉਹਨੂੰ ਖੂਹ ਤੇ ਲੈ ਕੇ ਜਾਂਦਾ ਤਾਂ ਉੱਥੇ ਜਾ ਕੇ ਉਹਦਾ ਉਹ ਬਜ਼ੁਰਗ ਕਹਿੰਦਾ ਕਿ ਮੈਨੂੰ ਇਸ ਚ ਨਾ ਸੁੱਟ। ਤਾਂ ਉਹ ਪੁੱਛਦੇ ਕਿ ਕਿਉਂ? ਤਾਂ ਕਹਿੰਦਾ ਕਿ ਇੱਥੇ ਤਾਂ ਮੈਂ ਆਪਦੇ ਬਾਪ ਨੂੰ ਸੁੱਟਿਆ ਸੀ।
ਠੀਕ ਹੈ।
ਤਾਂ ਫਿਰ ਉਹਨੂੰ ਲੈ ਕੇ ਦੂਸਰੇ ਖੂਹ ਚ ਚਲਾ ਜਾਂਦਾ
ਸੋਚ ਕੇ ਆਇਆ ਹੁੰਦਾ ਸਿੱਟਣਾ।
ਤਾਂ ਉੱਥੇ ਜਾ ਕੇ ਉਹ ਬਜ਼ੁਰਗ ਕਹਿੰਦਾ ਕਿ ਨਹੀਂ ਤੂੰ ਮੈਨੂੰ ਇੱਥੇ ਵੀ ਨਾ ਸੁੱਟ। ਤਾਂ ਉਹ ਪੁੱਛਦੇ ਕਿ ਕਿਉਂ? ਤਾਂ ਉਹ ਕਹਿੰਦਾ ਕਿ ਇੱਥੇ ਮੇਰੇ ਬਾਪ ਨੇ ਆਪਣੇ ਬਾਪ ਨੂੰ ਸੁੱਟਿਆ ਸੀ। ਤਾਂ ਫਿਰ ਉਹਨੂੰ ਲੈ ਕੇ ਉਹ ਤੀਜੇ ਖੂਹ ਚਲਾ ਜਾਂਦਾ। ਤਾਂ ਉੱਥੇ ਜਾ ਕੇ ਉਹਨੂੰ ਕਹਿੰਦਾ ਕਿ ਮੈਨੂੰ ਇੱਥੇ ਵੀ ਨਾ ਸੁੱਟੀ। ਤਾਂ ਉਹ ਸੋਚਾਂ ਚ ਪੈ ਜਾਂਦਾ। ਤਾਂ ਉਹ ਕਹਿੰਦਾ ਕਿ ਕਿਉਂ? ਤਾਂ ਦੱਸਦਾ ਵੀ ਇੱਥੇ ਮੇਰੇ ਬਾਪ ਨੇ ਆਪਣੇ ਬਾਪ ਦੇ ਬਾਪ ਨੂੰ ਸੁੱਟਿਆ।
ਮਤਲਬ ਸਾਰਾ ਹੀ ਆਵਾਊਤ ਸੀ।
ਹਾਂ, ਤਾਂ ਫਿਰ ਉੱਥੇ ਉਹਨੂੰ ਸਮਝ ਪੈਂਦੀ ਹੈ, ਉਹ ਨਿਰਾਸ਼ ਹੋ ਜਾਂਦਾ। ਤਾਂ ਉਹਨੂੰ ਸਮਝ ਪੈਂਦੀ ਹੈ ਕਿ ਕੱਲ ਨੂੰ ਮੇਰੇ ਬੱਚੇ ਵੀ ਮੇਰੇ ਨਾਲ ਇੱਦਾਂ ਹੀ ਕਰਨਗੇ।
ਬਿਲਕੁਲ।
ਤਾਂ ਫਿਰ ਉਹ ਇਹ ਸੋਚ ਕੇ ਤਾਂ ਉਹ ਆਪਣੇ ਬਾਪ ਨੂੰ ਘਰ ਵਾਪਸ ਲਿਆਉਂਦਾ।
ਦੇਖੋ ਜੀ, ਤੁਸੀਂ ਇੱਦਾਂ ਦੀਆਂ ਐਗਜ਼ਾਮਪਲਾਂ ਵੇਖਦੇ ਆ ਨਾ, ਤਾਂ ਉਹਦੇ ਵਿੱਚ ਅਸੀਂ ਇਤਿਹਾਸ ਵਿੱਚ ਵੀ ਵੇਖਦੇ ਹਾਂ। ਕਹਿੰਦੇ ਇੱਕ ਵਾਰੀ ਇੱਕ ਜਵਾਕ ਨੇ ਆਪਦੀ ਮਾਂ ਨੂੰ ਪੁੱਛਿਆ ਕਿ ਆਹ ਸਾਰੇ ਭਾਂਡੇ ਜਿਹੜੇ ਪਏ ਹੁੰਦੇ ਆ, ਸਾਰੇ ਜਿਹੜੇ ਬਰਤਨ ਪਏ ਹੁੰਦੇ ਆ ਤਾਂ ਇਕੱਠੇ ਪਏ ਹੁੰਦੇ ਆ, ਆਹ ਇੱਕ ਚਮਚਾ, ਆਹ ਇੱਕ ਕੌਲੀ, ਆਹ ਇੱਕ ਥਾਲੀ, ਇਹ ਮੰਮੀ ਵੱਖਰੀ ਕੋ ਰੱਖ ਦਿੰਦੇ ਹੋ? ਉਹ ਕਹਿੰਦੀ ਪੁੱਤ ਇਹ ਨਾ ਤੇਰੀ ਦਾਦੀ ਵਾਸਤੇ ਆ, ਤੇਰੇ ਦਾਦੇ ਵਾਸਤੇ ਹੈ। ਉਹ ਕਹਿੰਦਾ ਲੈ ਮੰਮੀ ਇਹ ਤਾਂ ਕੰਮ ਬਹੁਤ ਔਖਾ ਹੈ। ਉਹ ਕਹਿੰਦੇ ਕਿਉਂ? ਕਹਿੰਦਾ ਮੈਨੂੰ ਤਾਂ ਭਾਂਡਿਆਂ ਦੀ ਪਹਿਚਾਣ ਨਹੀਂ ਰਹਿੰਦੀ, ਫਿਰ ਮੈਂ ਤੁਹਾਡੇ ਕਿਵੇਂ ਵੱਖਰੇ ਰੱਖਿਆ ਕਰੂੰਗਾ? ਸਵਾਲ ਇਹ ਹੈ ਕਿ ਜਿਵੇਂ ਤੁਸੀਂ ਕਰੋਗੇ ਉਵੇਂ ਤੁਹਾਡੇ ਨਾਲ ਹੁੰਦਾ ਹੈ। ਪੰਜਾਬੀ ਦੀ ਨਾ ਇੱਕ ਮਸ਼ਹੂਰ, ਮੈਂ ਸਲਾਮ ਕਰਦਾ ਡਾਕਟਰ ਦਲੀਪ ਕੌਰ ਟਵਾਣਾ ਨੂੰ, ਜਿਹੜੇ ਅੱਜ ਇਸ ਦੁਨੀਆਂ ਵਿੱਚ ਨਹੀਂ, ਉਹਨਾਂ ਦੀ ਇੱਕ ਕਿਤਾਬ ਹੈ ਰਿਣ ਪਿੱਤਰਾਂ ਦਾ। ਉਹਨਾਂ ਬਾਰੇ ਉਹ ਅਕਸਰ ਗੱਲ ਕਰਦੇ ਹੁੰਦੇ ਸੀ, ਸਟੇਜਾਂ 'ਤੇ ਵੀ ਕਰਦੇ ਸੀ, ਆਪਣੀਆਂ ਇੰਟਰਵਿਊਆਂ ਵਿੱਚ ਵੀ ਕਰਦੇ ਸੀ, ਆਮ ਮਹਿਫਲਾਂ ਵਿੱਚ ਵੀ ਉਹ ਗੱਲ ਕਰਦੇ ਹੁੰਦੇ ਸੀ ਕਿ ਮੇਰੇ ਪੁੱਤ ਨੂੰ ਨਾ ਉਹਦਾ ਨਾਮ ਨਹੀਂ ਲੈਣਾ ਆਉਂਦਾ ਉਸ ਕਿਤਾਬ ਦਾ। ਉਹ ਰਿਣ ਪਿੱਤਰਾਂ ਦਾ ਨਹੀਂ ਕਹਿੰਦਾ, ਉਹ ਰਿਣ ਪੁੱਤਰਾਂ ਦਾ ਕਹਿ ਦਿੰਦਾ। ਕਹਿੰਦੀ ਮੈਂ ਬੜਾ ਖਿੜਖਿੜਾ ਕੇ ਹੱਸਦੀ ਕਿ ਇਹਨੂੰ ਰਿਣ ਪਿੱਤਰਾਂ ਅਤੇ ਪੁੱਤਰਾਂ ਦੇ ਵਿੱਚ ਫਰਕ ਨਹੀਂ ਪਤਾ। ਕਹਿੰਦੀ ਪਰ ਹੁਣ ਜਦੋਂ ਮੈਂ ਥੋੜ੍ਹਾ ਜਿਹਾ ਸੂਖਮ ਹੋ ਕੇ ਸੋਚਦੀ ਹਾਂ ਨਾ, ਤਾਂ ਮੈਨੂੰ ਲੱਗਦਾ ਕਿ ਰਿਣ ਪਿੱਤਰਾਂ ਦਾ ਨਹੀਂ ਹੁੰਦਾ। ਕਹਿਣ ਦਾ ਭਾਵ ਕਿ ਬਕਾਇਆ, ਰਿਣ ਤੋਂ ਭਾਵ ਬਕਾਇਆ, ਸਾਡੇ ਸਿਰ ਦੇ ਉੱਤੇ ਉਹਨਾਂ ਦਾ ਬੋਝ, ਸਾਡੇ ਲਈ ਕੀਤੇ ਹੋਏ ਕੰਮਾਂ ਦੀਆਂ ਜ਼ਿੰਮੇਵਾਰੀਆਂ, ਰਿਣ ਤੋਂ ਭਾਵ ਹੈ ਸਾਡੇ ਸਿਰ ਚੜਿਆ ਉਹਨਾਂ ਦਾ ਕਰਜ਼ਾ। ਕਹਿੰਦੇ ਪੁਰਾਣੇ ਸਮੇਂ ਵਿੱਚ ਰਿਣ ਪਿੱਤਰਾਂ ਦਾ ਹੁੰਦਾ ਸੀ। ਸੱਚੀ ਕਹਿੰਦੀ ਮੇਰਾ ਪੁੱਤ ਚਾਹੇ ਅਨਭੋਲ ਬੋਲਦਾ ਸੀ ਪਰ ਕਹਿੰਦੀ ਸੱਚ ਬੋਲ ਦਿੰਦਾ ਸੀ। ਹੁਣ ਤਾਂ ਜਿਹੜਾ ਰਹਿਣਾ ਉਹ ਪੁੱਤਰਾਂ ਦਾ ਹੋ ਗਿਆ। ਹਰ ਕੋਈ ਆਪਣੇ ਮਾਂ ਪਿਓ ਦਾ ਖਿਆਲ ਰੱਖਣ ਨਾਲੋਂ ਜ਼ਿਆਦਾ ਆਪਣੇ ਪੁੱਤ ਦਾ, ਧੀ ਦਾ ਖਿਆਲ ਰੱਖਣਾ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਮੇਰੇ ਪੁੱਤ, ਮੇਰੀ ਧੀ ਨੂੰ ਕੋਈ ਸਮੱਸਿਆ ਨਾ ਆਵੇ। ਮੈਂ ਨਹੀਂ ਕਹਿੰਦਾ ਨਾ ਰੱਖੋ, ਮੈਂ ਕਹਿੰਦਾ ਪੁੱਤ ਦਾ ਯੁੱਗ ਯੁੱਗ ਖਿਆਲ ਰੱਖੋ, ਧੀ ਦਾ ਯੁੱਗ ਯੁੱਗ ਖਿਆਲ ਰੱਖੋ, ਪਰ ਮਾਂ ਪਿਓ ਦਾ ਵੀ ਰੱਖੋ, ਕਿਉਂਕਿ ਤੁਸੀਂ ਉਹਨਾਂ ਦੇ ਪੁੱਤ ਹੋ ਅਤੇ ਤੁਹਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਉਹ ਕਹਿੰਦੇ ਨਾ ਕਿ ਬਚਪਨ ਸਾਂਭਣਾ ਬਹੁਤ ਸੌਖਾ ਹੁੰਦਾ ਹੈ ਅਤੇ ਬੁਢੇਪਾ ਸਮਝਣਾ ਅਤੇ ਸਮਝਣਾ ਅਤੇ ਸਾਂਭਣਾ ਇਹ ਬੜਾ ਔਖਾ ਹੁੰਦਾ ਹੈ। ਕੁਝ ਕੀ ਹੁੰਦੇ ਨੇ ਸਰਵਣ ਪੁੱਤ ਜਿਹੜੇ ਇਸ ਬੁਢੇਪੇ ਨੂੰ ਸਾਂਭਦੇ ਨੇ, ਕਿਰਦਾਰ ਬਣ ਕੇ ਨਿਕਲਦੇ ਨੇ, ਪਰ ਅਕਸਰ ਤਾਂ ਜਿਹੜੇ ਲੋਕ ਹੁੰਦੇ ਨੇ ਉਹ ਬੁਢੇਪੇ ਤੋਂ ਦੂਰ ਨੱਸਦੇ ਨੇ, ਉਦੇਸ਼ ਦਾ ਬਹਾਨਾ ਲਾ ਕੇ, ਕੰਮ ਦਾ ਬਹਾਨਾ ਲਾ ਕੇ, ਸਮੇਂ ਘੱਟ ਦਾ ਬਹਾਨਾ ਲਾ ਕੇ, ਜਾਂ ਫਿਰ ਕਿਤੇ ਨਾ ਕਿਤੇ ਹੋਰ ਰਿਸ਼ਤਿਆਂ ਦੇ ਵਿੱਚ ਵੱਧ ਜਾਂਦੇ ਨੇ, ਇਹ ਵੀ ਇੱਕ ਕਾਰਨ ਹੁੰਦਾ ਹੈ।
ਉਪਨਿਸ਼ਦਾਂ 'ਚ ਲਿਖਿਆ ਗਿਆ ਕਿ ਕਾਲਯੁੱਗ ਵਿੱਚ ਮਨੁੱਖ ਦੇ ਪਿਛਲੇ ਜਨਮਾਂ ਦੇ ਜਿਹੜੇ ਦੁਸ਼ਮਣ ਆ ਉਹ ਉਹਨਾਂ ਦੇ ਹੁਣ ਦੇ ਬੱਚੇ ਹੋਣਗੇ।
ਬਿਲਕੁਲ,
ਉਹਨਾਂ ਨੂੰ ਉਹੀ ਬਹੁਤ ਤੰਗ ਕਰਨਗੇ।
ਪਰ ਇਹ ਸਾਰਿਆਂ ਲਈ ਤਾਂ ਨਾ ਨਾ ਕਹੋ ਤੁਸੀਂ, ਕਿਉਂਕਿ ਜੇਕਰ ਅਸੀਂ ਸਾਰਿਆਂ ਲਈ ਕਹਾਂਗੇ ਤਾਂ ਸਾਡੇ ਦਰਸ਼ਕ ਗੁੱਸਾ ਕਰ ਜਾਣਗੇ। ਮੈਂ ਕਹਿੰਦਾ ਭਾਈ ਜਿਨ੍ਹਾਂ ਦੀ ਔਲਾਦ ਚੰਗੀ ਹੈ ਉਹਨਾਂ ਲਈ ਸਲਾਮ ਹੈ, ਪਰ ਤੁਸੀਂ ਉਪਨਿਸ਼ਦਾਂ ਦੀ ਨਾ ਮੰਨੋ ਫਿਰ। ਤੁਸੀਂ ਉਹਨਾਂ ਧਰਮਕੀ ਗ੍ਰੰਥਾਂ ਦੀ ਉਹ ਪੁਰਾਣੀਆਂ ਕਿਤਾਬਾਂ ਦੀ ਨਾ ਮੰਨੋ, ਪਰ ਜਿਨ੍ਹਾਂ ਨੂੰ ਜਾਪਦਾ ਹੈ ਕਿ ਇਹ ਤਾਂ ਬੜੀ ਟਿਕਾਣੇ ਦੀ ਗੱਲ ਕਹੀ ਹੈ ਉਹ ਮੰਨ ਲਵੋ। ਅਕਸਰ ਹੀ ਨਾ ਇਹ ਗੱਲ ਆ ਜਿਹੜੀ ਉਹ ਹੁੰਦੀ ਹੈ, ਉਹ ਕਹਿੰਦੇ ਤੂੰ ਕਿੱਥੇ ਸਾਡਾ ਵੈਰੀ ਜੰਮ ਪਿਆ। ਕਲਯੁੱਗ ਹੈ, ਇਹਦੇ ਵਿੱਚ ਅਸੀਂ ਨਾ ਬੱਚਿਆਂ ਨੂੰ ਨਹੀਂ ਕੁਛ ਕਹਿ ਸਕਦੇ। ਬੱਚੇ ਕੋਰੀ ਸਲੇਟ ਹੈ, ਉਹਦੇ 'ਤੇ ਜਿਹੜਾ ਪੂਰਨਾ ਤੁਸੀਂ ਪਾਓਗੇ ਉਹ ਪੂਰਨਾ ਹੀ ਉੱਗੜ ਕੇ ਭਵਿੱਖ ਵਿੱਚ ਤੁਹਾਡੇ ਸਾਹਮਣੇ ਆਊਗਾ। ਕੀ ਬਣਾਉਣਾ ਚਾਹੁੰਦੇ ਹੋ? ਉਹ ਤਿੰਨ ਚੀਜ਼ਾਂ ਨੇ ਬਣਾਉਣਾ ਹੈ, ਇੱਕ ਮਾਂ ਪਿਓ ਦੀ ਸਿੱਖਿਆ ਨੇ, ਇੱਕ ਰਸਮੀ ਸਿੱਖਿਆ ਨੇ, ਇੱਕ ਸਮਾਜ ਦੀ ਸਿੱਖਿਆ ਨੇ। ਮਾਂ ਪਿਓ ਦੀ ਸਿੱਖਿਆ ਤੋਂ ਮਾਂ ਪਿਓ ਨਾ ਭੱਜਣ ਜੇਕਰ ਉਹ ਆਪਣਾ ਬੁਢੇਪਾ ਚੰਗਾ ਚਾਹੁੰਦੇ ਨੇ। ਕਈ ਮੇਰੇ ਵਰਗੇ ਨਾ ਹੁਣ ਕੰਮ ਦੇ ਨਾਂ ਦੇ ਉੱਤੇ ਜਵਾਕਾਂ ਨੂੰ ਭੁੱਲੇ ਬੈਠੇ ਨੇ, ਉਹ ਕਹਿੰਦੇ ਨੇ ਕੋਈ ਨਾ ਸਕੂਲ ਪੜ੍ਹਾਈ ਤਾਂ ਜਾਂਦਾ, ਕੋਈ ਨਾ ਟਾਈਮ ਦੇਣ ਨੂੰ ਕੀ ਹੈ, ਇਹਨੂੰ ਪੁਰਾਣੀਆਂ ਕਹਾਣੀਆਂ ਨਾਲ ਜੋੜ ਕੇ ਲੈਣਾ ਕੀ ਹੈ, ਇਹਦੇ ਕੋਲ ਫੋਨ ਹੈਗਾ ਤਾਂ ਹੈ, ਡੱਬੀ ਜੀ 'ਚ ਸਾਰਾ ਕੁਛ ਤਾਂ ਲੱਭ ਲੈਂਦਾ। ਉਹ ਯਾਦ ਰੱਖਿਓ, ਇਹ ਡੱਬੀ 'ਚੋਂ ਲੱਭਿਆ ਹੋਇਆ ਤੁਹਾਡੇ ਬੁਢੇਪੇ ਦੇ ਕੰਮ ਨਹੀਂ ਆਉਣਾ। ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਇਹ ਪਰੰਪਰਾ ਜਿਉਂਦੀ ਰੱਖੀਏ, ਸਤਿਕਾਰ ਵਾਲੀ, ਬਜ਼ੁਰਗਾਂ ਵਾਲੀ, ਬਜ਼ੁਰਗਾਂ ਦੇ ਕਹਿਣੇ ਮੰਨਣ ਵਾਲੀ, ਤਾਂ ਤੁਹਾਨੂੰ ਫਿਰ ਇਹਦੇ ਵਿੱਚੋਂ ਡੱਬੀ 'ਚੋਂ ਕੱਢਣੇ ਪੈਣਗੇ ਜਵਾਕ। ਪਹਿਲੀ ਜ਼ਿੰਮੇਵਾਰੀ ਤੁਹਾਨੂੰ ਸਮਝਣੀ ਪਊਗੀ ਆਪਦੀ, ਕਿ ਅਸੀਂ ਇਹਨਾਂ ਨੂੰ ਜੋੜੀਏ ਧਰਮ ਨਾਲ, ਸਾਡੇ ਕਲਚਰ ਨਾਲ, ਸਾਡੀਆਂ ਰਸਮਾਂ ਨਾਲ, ਸਾਡੇ ਰਹਿਣ ਸਹਿਣ ਨਾਲ, ਸਾਡੇ ਪੁਰਖਿਆਂ ਨਾਲ, ਤਾਂ ਫੇਰ ਹੀ ਇਹਨਾਂ ਦੇ ਵਿੱਚ ਸਮਝ ਡਿਵੈਲਪ ਹੋਊ। ਦੂਜਾ ਇਹ ਮੈਂ ਕਹਿੰਦਾ ਕਿ ਤੁਸੀਂ ਅੰਗਰੇਜ਼ੀ ਨਹੀਂ ਜੀ, ਤੁਸੀਂ ਉਰਦੂ, ਫਾਰਸੀ, ਜਿਹੜੀ ਮਰਜ਼ੀ ਭਾਸ਼ਾ ਪੜ੍ਹਾਓ, ਸਾਰੀਆਂ ਭਾਸ਼ਾਵਾਂ ਦਾ ਗਿਆਨ ਦੇਵੋ, ਪਰ ਤੁਸੀਂ ਆਪਣੀ ਭਾਸ਼ਾ ਤੋਂ ਦੂਰ ਨਾ ਕਰੋ। ਇਹ ਬੇਨਤੀ ਹੈ ਸਾਡੇ ਦਰਸ਼ਕਾਂ, ਜੇਕਰ ਤੁਸੀਂ ਆਪਣੀ ਭਾਸ਼ਾ ਤੋਂ ਦੂਰ ਕਰੋਗੇ ਨਾ ਤਾਂ ਭਾਸ਼ਾ ਤੋਂ ਦੂਰ ਨਹੀਂ ਹੁੰਦੇ, ਤੁਹਾਡੇ ਕਲਚਰ ਦੇ ਕਨਸੈਪਟ ਤੋਂ ਦੂਰ ਹੁੰਦੇ ਨੇ, ਜਿਹਦਾ ਨਤੀਜਾ ਬੁਢੇਪੇ ਦੇ ਵਿੱਚ ਤੀਜਾ ਰੰਗ ਆ ਜਿਹੜਾ ਉਹ ਭੁਗਤਦਾ ਹੈ। ਅਤੇ ਇਸ ਤੋਂ ਅਗਲੀ ਗੱਲ ਸਮਾਜ ਹੈ, ਸਮਾਜਿਕ ਐਜੂਕੇਸ਼ਨ ਹੈ। ਜਦੋਂ ਤੁਸੀਂ ਦੋ ਗੱਲਾਂ ਦੇ ਵਿੱਚ ਬੱਚੇ ਨੂੰ ਪਰਫੈਕਟ ਕਰ ਦਿਓਗੇ ਕਿ ਉਸ ਨੂੰ ਘਰ ਦੇ ਮਾਹੌਲ ਦੀ ਸਿੱਖਿਆ ਅਤੇ ਨਾਲ ਦੀ ਨਾਲ ਰਸਮੀ ਸਿੱਖਿਆ ਦੇ ਵਿੱਚ ਤੁਸੀਂ ਲੈਂਗੁਏਜ ਦੇ ਨਾਲ ਵੀ ਜੋੜੀ ਰੱਖੋਗੇ, ਤਾਂ ਮੈਂ ਗਰੰਟੀ ਨਾਲ ਕਹਿੰਦਾ ਹੈ ਕਿ ਜਿਹੜੀ ਸਮਾਜਿਕ ਸਿੱਖਿਆ ਹੋਊਗੀ ਉਹ ਇਸ ਰੰਗ ਤੋਂ ਪਰੇ ਨਹੀਂ ਜਾ ਸਕਦੀ, ਉਹ ਇਸੇ ਰੰਗ 'ਚ ਰਹੂਗੀ।
ਕਹਿੰਦੇ ਨੇ ਕਿ ਅਕਬਰ ਬਾਦਸ਼ਾਹ ਦੀ ਇੱਕ ਵਾਰ ਮਾਂ ਮਰ ਗਈ
ਜੀ,
ਤਾਂ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ ਰੋਂਦੇ ਕਿਉਂ, ਤਾਂ ਉਹਨਾਂ ਨੇ ਕਿਹਾ ਕਿ ਵੀ ਤੁਹਾਨੂੰ ਕਾਹਦਾ ਘਾਟਾ,
ਬਿਲਕੁਲ ਬਾਦਸ਼ਾਹ ਹੋ ਤੁਸੀਂ,
ਹਾਂ ਤੁਸੀਂ ਬਾਦਸ਼ਾਹ ਹੋ, ਤੁਹਾਨੂੰ ਕਾਹਦਾ ਘਾਟਾ, ਤੁਹਾਡੇ ਕੋਲ ਸਭ ਕੁਝ ਆ। ਤਾਂ ਉਹ ਕਹਿੰਦੇ ਕਿ ਮੇਰੀ ਮਾਂ ਜਿਹੜੀ ਮੈਨੂੰ ਕਹਿੰਦੀ ਸੀ ਵੇ ਅਕਬਰਾ
ਜੀ,
ਤਾਂ ਹੁਣ ਉਹ ਕੌਣ ਆਖੂਗਾ।
ਬਿਲਕੁਲ, ਅਸਲ 'ਚ ਨਾ ਅਸੀਂ ਐਂ ਸੋਚ ਲੈਂਦੇ ਹਾਂ ਕਿ ਮਾਂ ਗਈ ਧਰਤੀ ਤੋਂ ਪਿਓ ਗਿਆ, ਜਿੰਨਾ ਚਿਰ ਮਾਂ ਪਿਓ ਹੁੰਦੇ ਆ ਅਸੀਂ ਇਹ ਸੋਚਦੇ ਹਾਂ ਕਿ ਸਦੀਵੀ ਸਾਡੇ ਕੋਲ ਬੈਠੇ ਆ, ਪਰ ਪੰਜਾਬੀ 'ਚ ਕਹਿੰਦੇ ਨਦੀ ਕਿਨਾਰੇ ਰੁੱਖੜਾ, ਜਿਹੜੇ ਬਜ਼ੁਰਗ ਹੁੰਦੇ ਆ ਨਾ ਇਹ ਨਦੀ ਦੇ ਕਿਨਾਰੇ ਹੋਏ ਲੱਗੇ ਰੁੱਖ ਹੁੰਦੇ ਆ, ਕਦੋਂ ਪਾਣੀ ਜਿਹੜਾ ਵੱਧ ਆ ਜਾਏ ਅਤੇ ਇਹਨਾਂ ਰੁੱਖਾਂ ਨੂੰ ਰੋੜ ਕੇ ਲੈ ਜਾਏ ਅਤੇ ਸਾਡੇ ਸੀ ਹੱਥ ਮਲਦੇ ਰਹਿ ਜਾਈਏ, ਸਾਨੂੰ ਪਤਾ ਨਹੀਂ। ਅਸੀਂ ਉਹਨਾਂ ਨੂੰ ਐਂ ਮੰਨ ਲੈਂਦੇ ਹਾਂ ਕਿ ਕਿਤੇ ਨਹੀਂ ਜਾਣ ਵਾਲੇ, ਅਤੇ ਜਦੋਂ ਜਾਂਦੇ ਨੇ ਫਿਰ ਅਸੀਂ ਬੈਠੇ ਸੋਚਦੇ ਹਾਂ ਕਿ ਮੇਰੇ ਮਾਂ ਹੁੰਦੀ ਸੀ, ਮੇਰੇ ਪਿਓ ਵੀ ਹੁੰਦਾ ਸੀ। ਸੋਚਣ ਨਾਲ ਕੁਛ ਨਹੀਂ ਹੋਣਾ, ਅਸੀਂ ਸਿਰਫ ਮਾਂ ਨਹੀਂ ਗਵਾ ਲੈਂਦੇ, ਅਸੀਂ ਪਿਓ ਨਹੀਂ ਗਵਾ ਲੈਂਦੇ, ਅਸੀਂ ਇੱਕ ਸ਼ਬਦ ਵੀ ਗਵਾ ਲੈਂਦੇ ਹਾਂ, ਮਾਂ ਅਤੇ ਪਿਓ। ਜਦੋਂ ਤੁਹਾਡੀ ਜ਼ਿੰਦਗੀ 'ਚੋਂ ਕੋਈ ਇੱਕ ਰਿਸ਼ਤਾ ਜਾਂਦਾ ਹੈ ਤੁਸੀਂ ਮੰਨ ਲਿਆ ਕਰੋ ਕਿ ਤੁਹਾਡੀ ਸ਼ਬਦਾਵਲੀ, ਤੁਹਾਡੀ ਵਕੈਬ 'ਚੋਂ ਵੀ ਉਹ ਸ਼ਬਦ ਗਿਆ। ਤੁਸੀਂ ਅਕਬਰ ਬਾਦਸ਼ਾਹ ਦੀ ਗੱਲ ਕੀਤੀ, ਅਕਬਰ ਬਾਦਸ਼ਾਹ ਹੁਣ ਕਿਸੇ ਨੂੰ ਮਾਂ ਨਹੀਂ ਕਹਿ ਸਕਦਾ ਸੀ ਇਸ ਗੱਲ ਤੋਂ ਬਾਅਦ। ਜੇਕਰ ਮੇਰੀ ਮਾਂ ਇਸ ਧਰਤੀ ਤੋਂ ਜਾਊਗੀ ਤਾਂ ਉਸ ਤੋਂ ਬਾਅਦ ਮਾਂ ਨਹੀਂ ਚਲੀ ਜਾਊ, ਮੇਰੇ ਕੋਲੋਂ ਮਾਂ ਸ਼ਬਦ ਵੀ ਚਲਾ ਜਾਊ। ਕਹਿਣ ਦਾ ਭਾਵ ਕਿ ਮੇਰੇ ਤੋਂ ਮਾਂ ਵੀ ਗਈ ਅਤੇ ਮਾਂ ਬੋਲੀ ਦਾ ਇੱਕ ਸ਼ਬਦ ਵੀ ਕਰ ਗਿਆ ਮੇਰੇ ਕੋਲੋਂ, ਉਹ ਵੀ ਮੇਰੇ ਕੋਲ ਨਹੀਂ ਰਿਹਾ।
ਕਿ ਆਦਮੀ ਨਿੱਕੀ ਨਿੱਕੀ ਗੱਲ ਤੋਂ ਖਿਜਣ ਲੱਗ ਪੈਂਦਾ
ਜੀ,
ਉਹਦੀ ਜ਼ਿੰਦਗੀ 'ਚ ਕੁਝ ਔਰਤਾਂ ਦਾ ਕਬਜ਼ਾ ਹੋ ਜਾਂਦਾ
ਜੀ,
ਜਿੱਦਾਂ ਉਹਦੀ ਪਤਨੀ ਆ ਉਹ ਉਹਨੂੰ ਆਪਣੇ ਹੱਕ ਜਮਾਉਣ ਲੱਗ ਜਾਂਦੀ,
ਬਿਲਕੁਲ,
ਜਿਹਦੇ ਨਾਲ ਕੀ ਆ ਉਹ ਆਪਣੀ ਭੈਣ ਤੋਂ, ਆਪਣੀ ਮਾਂ ਤੋਂ, ਆਪਣੀ ਚਾਚੀ ਤੋਂ ਦੂਰ ਚਲਾ ਜਾਂਦਾ
ਜੀ।
ਇਹਨਾਂ ਨਾਲ ਕੀ ਆ, ਮੈਂ ਭੈਣਾਂ ਨੂੰ ਬੇਨਤੀ ਕਰਦੀ ਆ ਕਿ ਇਦਾਂ ਨਾ ਕਰੋ, ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਤੇ?
ਦੇਖੋ ਜੇਕਰ ਅਸੀਂ ਇਹਦੇ ਤੇ ਗੱਲ ਕਰੀਏ ਤਾਂ ਇੱਕ ਸ਼ਬਦ ਜਿਹੜਾ ਨਵਾਂ ਹੀ ਆਇਆ ਹਸਬੈਂਡ, ਹੁਣ ਤਾਂ ਹੱਬੀ ਕਹਿਣ ਲੱਗ ਗਈ। ਖੈਰ ਚਲੋ, ਖੈਰ ਸਾਡੇ ਵਿਦੇਸ਼ਾਂ 'ਚ ਬੈਠੇ ਹੋਰ ਵੀ ਸਾਡੇ ਤੋਂ ਐਡਵਾਂਸ ਹੋਣਗੇ, ਹੋ ਸਕਦਾ ਮੈਂ ਬਹੁਤ ਪਿੱਛੇ ਫਿਰਦਾ ਹੋਵਾਂ,
ਪਰ ਨਾ ਉਹਦੇ ਨਾਲੋਂ ਵੱਡਾ ਸ਼ਬਦ ਅਤੇ ਉਸ ਤੋਂ ਪਹਿਲਾਂ ਜਿਹੜਾ ਸ਼ਬਦ ਜਨਮ ਲੈਂਦਾ ਉਹ ਪੁੱਤਰ ਹੁੰਦਾ ਹੈ ਮੇਰੇ ਖਿਆਲ ਦੇ ਨਾਲ। ਆਦਮੀ ਦੀ ਖਿਝ ਦਾ ਜਿਵੇਂ ਤੁਸੀਂ ਕਿਹਾ ਕਾਰਨ ਹੀ ਇਹ ਹੈ ਕਿ ਜਦੋਂ ਉਸਨੂੰ ਸਮਝ ਨਹੀਂ ਲੱਗਦਾ ਕਿ ਮੈਂ ਪੂਰਾ ਕਿੱਧਰ ਆਵਾਂ, ਕਹਿੰਦਾ ਭਾਵ ਜੇਕਰ ਉਹ ਮਾਤਾ ਦੀ ਸੁਣਦਾ ਹੈ ਤਾਂ ਫਿਰ ਉਹ ਆਪਣੇ ਜੀਵਨ ਸਾਥੀ ਦੀਆਂ ਘੂਰੀਆਂ, ਉਹਦੀਆਂ ਦੂਰੀਆਂ, ਉਹਦੀਆਂ ਮਗਰੂਰੀਆਂ ਉਸ ਚੀਜ਼ ਤੋਂ ਦੂਰ ਜਾਂਦਾ ਹੈ। ਜੇਕਰ ਉਹ ਆਪਣੀ ਪਤਨੀ ਦੀ ਸੁਣਦਾ ਹੈ ਫਿਰ ਚਾਹੇ ਮਾਪਿਆਂ ਨੂੰ ਕਹਿੰਦਾ ਤਾਂ ਕੁਝ ਨਹੀਂ, ਪਾਸੇ ਜੀ ਦੀ ਲੰਘਣ ਲੱਗ ਜਾਂਦਾ ਹੈ। ਤਾਂ ਉਹਦਾ ਜਿਹੜਾ ਫਰਕ ਹੈ, ਉਹਦਾ ਜਿਹੜਾ ਅਸਰ ਹੈ ਉਹ ਬੁਢੇਪੇ 'ਤੇ ਅਕਸਰ ਦਿਸਦਾ ਹੈ। ਮੈਂ ਵੀ ਇਹ ਗੱਲ ਕਹਿੰਦਾ ਕਿ ਔਰਤ ਜਿਹੜੀ ਕਿ ਰਿਸ਼ਤਿਆਂ ਨੂੰ ਬੇਖੂਬੀ ਜਾਣਦੀ ਹੈ ਸ਼ਾਇਦ ਕਿਤੇ ਨਾ ਕਿਤੇ ਜਦੋਂ ਨਿੱਜੀ ਹੋ ਜਾਂਦੀ ਹੈ ਤਾਂ ਉਦੋਂ ਇਹ ਸਭ ਕੁਝ ਵਾਪਰਦਾ ਹੈ। ਖਾਸ ਕਰਕੇ ਬੁਢੇਪੇ ਉਦੋਂ ਰੁਲਦੇ ਨੇ ਜਾਂ ਤਾਂ ਜਿਹੜੇ ਪੁੱਤਰ ਨੇ ਉਹ ਧਰਤੀ ਤੋਂ ਚਲੇ ਜਾਣ ਜਾਂ ਫਿਰ ਜਿਹੜੇ ਪੁੱਤਰ ਨੇ ਉਹ ਕਿਸੇ ਦੀ ਜ਼ਿੰਦਗੀ 'ਚੋਂ ਚਲੇ ਜਾਣ, ਕਹਿੰਦਾ ਭਾਵ ਕਿ ਮਾਂ ਪਿਓ ਉਹਨਾਂ ਲਈ ਅਹਿਮ ਹੀ ਨਾ ਰਹੇ। ਦੇਖੋ ਜੇਕਰ ਮਾਂ ਹੈ ਤਾਂ ਉਹ ਵੀ ਇੱਕ ਕਿਸੇ ਵਕਤ ਪਤਨੀ ਸੀ, ਮਾਂ ਸੀ, ਕਿਸੇ ਦੀ ਭੈਣ ਵੀ ਹੋਊਗੀ, ਕਿਸੇ ਦੀ ਧੀ ਵੀ ਹੋਊਗੀ, ਅਤੇ ਜਿਹੜੀ ਅੱਜ ਕਿਸੇ ਦੀ ਨੂੰਹ ਬਣੀ ਹੈ ਉਹ ਭਾਈ ਕਿਸੇ ਦਿਨ ਕਿਸੇ ਦੀ ਸੱਸ ਵੀ ਬਣੂਗੀ। ਉਹ ਇੱਕ ਧੀ ਦੀ ਮਾਂ ਵੀ ਬਣ ਸਕਦੀ ਹੈ, ਪੁੱਤ ਦੀ ਮਾਂ ਵੀ ਬਣ ਸਕਦੀ ਹੈ, ਅਤੇ ਕਿਸੇ ਦੀ ਉਹ ਭੈਣ ਵੀ ਹੋਊਗੀ ਅਤੇ ਕਿਸੇ ਦੀ ਉਹ ਧੀ ਵੀ ਸੀ। ਇਹ ਸਾਰਾ ਕੁਝ ਜਦੋਂ ਦੇਖਦੇ ਹਾਂ ਮੇਰੇ ਖਿਆਲ ਨਾਲ ਔਰਤ ਦੀ ਜ਼ਿੰਮੇਵਾਰੀ ਇਸ ਮਸਲੇ ਦੇ ਵਿੱਚ ਬੁਢੇਪਾ ਬਚਾਉਣ ਦੇ ਵਿੱਚ, ਚਾਹੇ ਉਹ ਆਪਣਿਆਂ ਦਾ ਹੈ, ਆਪਣਿਆਂ ਤੋਂ ਭਾਵ ਹੈ ਜਿਨ੍ਹਾਂ ਨੇ ਜਣਿਆ, ਜਾਂ ਫਿਰ ਜਿਸ ਘਰ ਜਾ ਕੇ ਉਸਨੇ ਮਾਂ ਨੂੰ ਸੱਸ ਨੂੰ ਮਾਂ ਆਖਿਆ ਪੈਰੀ ਹੱਥ ਲਾ ਕੇ ਅਤੇ ਸਹੁਰੇ ਨੂੰ ਆਪਣਾ ਪਿਤਾ ਆਖ ਦਿੱਤਾ, ਪਿਓ ਆਖ ਦਿੱਤਾ। ਸਾਡੇ ਲੋਕ ਗੀਤਾਂ 'ਚ ਤਾਂ ਬਾਬਲ ਕਹਿੰਦੇ ਸੀ, ਖੈਰ ਬਹੁਤ ਵੱਡਾ ਸ਼ਬਦ ਆ ਇਹ ਬਾਬਲ। ਤਾਂ ਉਹਦਾ ਮੁੱਲ ਵੀ ਤਾਂ ਬਣਦਾ, ਉਹਦੇ ਫਰਜ਼ ਵੀ ਤਾਂ ਬਣਦੇ ਨੇ। ਮੈਨੂੰ ਇੱਕ ਕਿਤਾਬ ਦੀ ਲਾਈਨ ਯਾਦ ਆਉਂਦੀ ਹੈ ਕਿ ਮਨੁੱਖ ਦੀ ਜ਼ਿੰਦਗੀ ਅਤੇ ਉਹਦੇ ਵਿੱਚ ਮਰਦ ਦੀ ਜ਼ਿੰਦਗੀ ਇੱਕ ਦਰਖਤ ਵਰਗੀ ਹੁੰਦੀ ਹੈ। ਚਾਹੇ ਇੱਕ ਡਾਹਣੀ ਕੱਟੇ ਜਾਣ ਦੇ ਨਾਲ ਦਰਖਤ ਜਿਹੜਾ ਹੈ ਉਹ ਅਨਬੈਲੈਂਸ ਤਾਂ ਨਹੀਂ ਹੁੰਦਾ, ਲੜਖੜਾਉਂਦਾ ਤਾਂ ਨਹੀਂ, ਕਿਉਂਕਿ ਉਸਦੀਆਂ ਮਜ਼ਬੂਤੀਆਂ ਬਹੁਤ ਹੁੰਦੀਆਂ, ਉਹਦੀਆਂ ਜ਼ਿੰਮੇਵਾਰੀਆਂ ਬਹੁਤ ਹੁੰਦੀਆਂ, ਉਸਨੇ ਅੱਗੇ ਬਹੁਤ ਤੁਰਨਾ ਹੁੰਦਾ। ਪਰ ਜਦੋਂ ਪਤਨੀ ਆ ਕੇ ਮਾਂ ਅਤੇ ਪਿਓ ਵਾਲੀ ਡਾਹਣੀ ਕੱਟਦੀ ਹੈ ਨਾ, ਤਾਂ ਉਸ ਡਾਹਣੀ ਦੇ ਵਿੱਚੋਂ ਇੱਕ ਬੂੰਦ ਬੂੰਦ ਜ਼ਰੂਰ ਡਿੱਗਦੀ ਰਹਿੰਦੀ ਹੈ ਮੁਹੱਬਤ ਦੀ, ਚਾਹੇ ਉਹ ਅੱਖਾਂ ਦੇ ਰਾਹੀਂ ਡਿੱਗਦੀ ਹੈ, ਚਾਹੇ ਉਹ ਤੜਫ ਦੇ ਰਾਹੀਂ ਡਿੱਗਦੀ ਹੈ, ਚਾਹੇ ਉਹ ਖਿੱਝ ਦੇ ਰਾਹੀਂ ਡਿੱਗਦੀ ਹੈ, ਪਰ ਉਹ ਡਿੱਗਦੀ ਰਹਿੰਦੀ ਹੈ। ਇਸ ਚੀਜ਼ ਨੂੰ ਜ਼ਰੂਰ ਸਮਝਣਾ ਚਾਹੀਦਾ ਹੈ ਜੇਕਰ ਕਿਸੇ ਔਰਤ ਨੂੰ ਜਾਪਦਾ ਹੈ ਕਿ ਮੇਰਾ ਪਤੀ ਬਹੁਤ ਖਿਝਿਆ ਰਹਿੰਦਾ ਹੈ, ਖਾਸ ਕਰਕੇ ਘਰ ਦੇ ਮਾਹੌਲ ਦੇ ਵਿੱਚ, ਤਾਂ ਉਹਦਾ ਕਾਰਨ ਹੀ ਇਹ ਹੈ ਕਿ ਉਹ ਕੁਝ ਨਿੱਜੀ ਗੱਲਾਂ ਕਰਕੇ, ਕੁਝ ਨਿੱਜੀ ਰਿਸ਼ਤਿਆਂ ਤੋਂ ਦੂਰੀ ਕਰਕੇ। ਜ਼ਰੂਰੀ ਨਹੀਂ ਕਿ ਉਹਦੇ ਵਿੱਚ ਪਤਨੀ ਜ਼ਿੰਮੇਵਾਰ ਹੋਊਗੀ, ਹੋ ਸਕਦਾ ਕਿ ਕੁਝ ਇੱਦਾਂ ਦੇ ਰਿਸ਼ਤੇ ਹੋਰ ਵੀ ਜ਼ਿੰਮੇਵਾਰ ਹੋਣ। ਪਰ ਅਕਸਰ ਮੈਂ ਕਹਿੰਦਾ ਕਿ ਰਿਸ਼ਤੇ ਟੁੱਟਣ ਦੇ ਪਿੱਛੇ ਰਿਸ਼ਤੇ ਹੀ ਜ਼ਿੰਮੇਵਾਰ ਹੁੰਦੇ ਨੇ, ਕੋਈ ਦੂਜਾ ਜਾਂ ਤੀਜਾ ਜ਼ਿੰਮੇਵਾਰ ਨਹੀਂ ਹੁੰਦਾ। ਪਰ ਮਾਪੇ ਸਾਹਮਣੇ ਬੜੇ ਜ਼ਰੂਰੀ ਨੇ। ਉਹ ਕਹਿੰਦੇ ਹੁੰਦੇ ਨਾ, ਇੱਕ ਛੋਟੀ ਜਿਹੀ ਫਿਲਮ ਮੈਂ ਵੇਖ ਰਿਹਾ ਸੀ, ਉਹਦੇ ਵਿੱਚ ਸੀਗਾ ਕਿ ਇੱਕ ਬੱਚਾ ਜਿਹੜਾ ਉਹ ਬਹੁਤ ਤੇਜ਼ੀ ਨਾਲ ਘਰ ਤੋਂ ਬਾਹਰ ਨਿਕਲਦਾ ਹੈ ਅਤੇ ਉਹਦੇ ਮਾਂ ਪਿਓ ਕਹਿੰਦੇ ਵੀ ਪੁੱਤ ਪਾਣੀ ਫੜਾਇਆ ਜਾਂਦੇ ਜਾਂਦੇ ਮੰਜੇ 'ਤੇ ਬੈਠੇ ਆ, ਦਵਾਈ ਬੂਟੀ ਲੈਣੀ ਆ। ਉਹ ਕਹਿੰਦਾ ਮੇਰੇ ਕੋਲ ਟਾਈਮ ਨਹੀਂ, ਬਾਹਰ ਛਬੀਲ ਲੱਗੀ ਹੈ ਅਤੇ ਮੈਂ ਉੱਥੇ ਜਾ ਕੇ ਸੇਵਾ ਕਰਨੀ ਆ। ਅਸੀਂ ਛਬੀਲ 'ਤੇ ਸੇਵਾ ਕਰਦੇ ਹਾਂ, ਘਰ ਬੈਠੇ ਮਾਂ ਪਿਓ ਨੂੰ ਪਾਣੀ ਫੜਾਉਣ ਖਾਤਰ ਸਾਡੇ ਕੋਲ ਵਕਤ ਨਹੀਂ ਹੁੰਦਾ। ਜਦੋਂ ਇਹ ਸਾਰੇ ਅਸੀਂ ਵਰਤਾਰੇ ਵੇਖਦੇ ਹਾਂ ਤਾਂ ਮੈਨੂੰ ਜਾਪਦਾ ਕਿ ਮਾਂ ਪਿਓ ਨੂੰ ਸਾਂਭਣਾ, ਉਹਨਾਂ ਦੇ ਨਾਲ ਰਹਿਣਾ, ਉਹਨਾਂ ਦੇਖੋ ਬੁਢਾਪੇ ਦੇ ਵਿੱਚ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਹੁੰਦੀ ਮਹਿੰਗੇ ਕੱਪੜਿਆਂ ਦੀ, ਕੋਈ ਜ਼ਰੂਰਤ ਨਹੀਂ ਹੁੰਦੀ ਬਹੁਤੇ ਘੁੰਮਣ ਦੀ, ਸਿਰਫ ਜ਼ਰੂਰਤ ਹੁੰਦੀ ਹੈ ਆਪਣੱਤ ਦੀ, ਆਪਣੇਪਣ ਦੀ ਜ਼ਰੂਰਤ ਹੁੰਦੀ ਹੈ। ਕੋਈ ਉਹਨਾਂ ਨੂੰ ਕੋਲੇ ਬੈਠ ਕੇ ਕਹੇ ਕਿ ਤਕੜਾ ਬਾਪੂ ਕਿਵੇਂ ਆ ਮਾਂ, ਇਹ ਚੀਜ਼ਾਂ ਉਹਨਾਂ ਲਈ ਕਾਫੀ ਜ਼ਰੂਰੀ ਹੁੰਦੀਆਂ, ਕਾਫੀ ਨਹੀਂ ਇਹੀ ਜ਼ਰੂਰਤ ਹੁੰਦੀ ਹੈ। ਅਸੀਂ ਅਕਸਰ ਕਹਿੰਦੇ ਕਿ ਸਾਡੇ ਮਾਂ ਪਿਓ ਨਾ ਖਿਝੇ ਰਹਿੰਦੇ ਨੇ, ਅਤੇ ਜਦੋਂ ਖਿਝ ਕੇ ਸਾਨੂੰ ਬੋਲਦੇ ਨੇ ਅਸੀਂ ਉੱਪਰੋਂ ਹੋਰ ਖਿਝੇ ਹੁੰਦੇ ਹਾਂ, ਇਹ ਉਹਨਾਂ ਲਈ ਹੋਰ ਵੀ ਮਾਰੂ ਹੁੰਦਾ ਹੈ। ਇਹਦੇ ਲਈ ਸਾਨੂੰ ਸਮਝਣ ਦੀ ਜ਼ਰੂਰਤ ਹੈ ਕਿ ਉਹਨਾਂ ਦੀ ਖਿਝ ਦੇ ਪਿੱਛੇ ਕਾਰਨ ਭਾਲੇ ਜਾਣ ਅਤੇ ਉਹਨਾਂ ਕਾਰਨਾਂ ਨੂੰ ਹੱਲ ਕੀਤਾ ਜਾਵੇ। ਉਹ ਕਈ ਕਹਿੰਦੇ ਨੇ ਕਿ ਬੁੜੇ ਅਤੇ ਬੁੜੀ ਨੂੰ ਸਾਰਾ ਕੁਝ ਮਿਲਦਾ ਹੈ, ਖਾਣ ਨੂੰ ਪੀਣ ਨੂੰ ਪਤਾ ਨਹੀਂ ਕਾਹਦੀ ਲੋੜ ਹੈ, ਫਿਰ ਵੀ ਮੰਜੇ 'ਤੇ ਬੈਠੇ ਤੜਫੀ ਜਾਣਗੇ। ਇਹ ਸਾਡੀ ਆਮ ਪੰਜਾਬੀ ਹੈ, ਪਰ ਉਹਦੇ ਵਿੱਚ ਮੈਂ ਕਹੂੰਗਾ ਕਿ ਨਹੀਂ, ਉਹਨਾਂ ਨੂੰ ਮਿਲਦਾ ਨਹੀਂ। ਸਿਰਫ ਰੋਟੀ ਦੇ ਨਾਲ ਪੇਟ ਭਰ ਲੈਣਾ ਜ਼ਿੰਦਗੀ ਨਹੀਂ ਹੁੰਦੀ, ਅਪਣੱਤ ਹੁੰਦੀ ਹੈ। ਕੁਝ ਚੀਜ਼ਾਂ ਨੂੰ ਤੁਸੀਂ ਜਦੋਂ ਨਜ਼ਰ ਅੰਦਾਜ਼ ਕਰਦੇ ਹੋ ਨਾ, ਕੁਝ ਰਿਸ਼ਤਿਆਂ ਨੂੰ ਜਦੋਂ ਨਜ਼ਰ ਅੰਦਾਜ਼ ਕਰਦੇ ਹੋ ਤਾਂ ਉਹਨਾਂ ਅੰਦਰੋਂ ਦੁੱਖ ਫੁੱਟਦਾ ਹੈ ਤੇ ਉਹ ਖਿੱਚ ਦੇ ਰੂਪ ਵਿੱਚ ਫੁੱਟਦਾ ਹੈ। ਖੈਰ ਤੁਸੀਂ ਕੀ ਕਹਿੰਦੇ ਹੋ ਇਸ ਸਾਰੇ ਮਸਲੇ ਦੇ ਉੱਤੇ?
ਕਿ ਮਾਪੇ ਜਿਹੜੇ ਉਹ ਸਿਰਫ ਹੱਡ ਮਾਸ ਦੇ ਨਹੀਂ ਬਣੇ ਹੁੰਦੇ
ਜੀ,
ਮਾਪਿਆਂ ਨੂੰ ਮਾਪਿਆਂ ਦਾ ਸਹਾਰਾ ਬਣਨਾ ਚਾਹੀਦਾ
ਜੀ,
ਸਗੋਂ ਉਹਨਾਂ ਦੀਆਂ ਅਸੀਸਾਂ ਲੈਣੀਆਂ ਚਾਹੀਦੀਆਂ। ਜਿਹੜੀ ਚੀਜ਼ ਸਾਨੂੰ ਸੰਸਾਰ 'ਚ ਮੁੱਲ ਨਹੀਂ ਮਿਲ ਸਕਦੀ ਉਹ ਅਸੀਸਾਂ ਨੇ।
ਬਿਲਕੁਲ ਬਿਲਕੁਲ,
ਜਿਹਦੇ ਨਾਲ ਕੀ ਆ ਅਸੀਂ ਔਖੇ ਸਮਿਆਂ 'ਚੋਂ ਪਾਰ ਲੰਘਦੇ ਹਾਂਗੇ
ਜੀ।
ਇਹਦੇ ਨਾਲ ਕੀ ਆ ਸਾਨੂੰ ਬਜ਼ੁਰਗਾਂ ਦੀ ਸੇਵਾ ਵੀ ਕਰਨੀ ਚਾਹੀਦੀ ਹੈ ਤੇ ਉਹਨਾਂ ਤੋਂ ਅਸੀਸਾਂ ਵੀ ਲੈਣੀਆਂ ਚਾਹੀਦੀਆਂ।
ਬਿਲਕੁਲ, ਮੈਨੂੰ ਇੱਕ ਗੱਲ ਯਾਦ ਆਉਂਦੀ ਹੈ ਕਿ ਜਦੋਂ ਤੁਸੀਂ ਅਮੀਰ ਘਰਾਂ ਦੇ ਵਿੱਚ ਜਾਂਦੇ ਹੋ ਉਹਨਾਂ ਦੇ ਘਰਾਂ ਦੇ ਵਿੱਚ ਇੱਕ ਨਵਾਂ ਕਨਸੈਪਟ ਆਇਆ ਹੈ ਪੂਜਾ ਰੂਮ ਦਾ। ਪੂਜਾ ਰੂਮ ਬਣਿਆ ਹੁੰਦਾ ਉਹ ਤੀਜੀ ਛੱਤ ਦੇ ਉੱਤੇ ਜਾ ਕੇ, ਉਹ ਕਹਿੰਦੇ ਨਾ ਫਿਰ ਬਾਬੇ ਦਾ ਜਿਹੜਾ ਕਮਰਾ ਉਹ ਉੱਚਾ ਹੁੰਦਾ ਹੈ। ਮੈਂ ਸਤਿਕਾਰ ਕਰਦਾ ਸਾਰੇ ਧਰਮਾਂ ਦਾ, ਪਰ ਪੂਜਾ ਰੂਮ ਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ ਬਜ਼ੁਰਗਾਂ ਨੂੰ। ਪਹਿਲੀ ਗੱਲ ਤਾਂ ਤੁਸੀਂ ਉਹਨਾਂ ਦੀ ਪਹੁੰਚ ਤੋਂ ਬਾਹਰ ਕਰਤਾ, ਇੱਕ ਗੱਲ। ਦੂਜੀ ਗੱਲ, ਠੀਕ ਹੈ ਜੀ ਤੁਹਾਡਾ ਆਪਣਾ ਕੋਈ ਜ਼ਿੰਦਗੀ ਦੇ ਵਿੱਚ ਮਕਾਨ ਬਣਾਉਣ ਦਾ ਤਜਰਬਾ ਹੋ ਸਕਦਾ, ਤੁਹਾਡੀਆਂ ਲੋੜਾਂ ਹੋ ਸਕਦੀਆਂ, ਤੁਹਾਡੀ ਜਗ੍ਹਾ ਦੀ ਕੋਈ ਪਾਬੰਦੀ ਤੰਗੀ ਹੋ ਸਕਦੀ ਹੈ, ਚਲੋ ਮੈਂ ਇਹਦੇ 'ਤੇ ਨਹੀਂ ਜਾਂਦਾ। ਪਰ ਨਾ ਉਸ ਪੂਜਾ ਰੂਮ ਦੇ ਵਿੱਚ ਸਪੈਸ਼ਲ ਤੌਰ 'ਤੇ ਇੱਕ ਭਾਈਆ ਰੱਖਿਆ ਜਾਂਦਾ ਜਿਹੜਾ ਆ ਕੇ ਪੂਜਾ ਪਾਠ ਕਰਦਾ, ਅਤੇ ਉਹ ਜਦੋਂ ਵੀ ਉਸ ਪੂਜਾ ਪਾਠ ਦੀ ਸਮਾਪਤੀ ਕਰਦਾ ਤਾਂ ਉਸ ਦਿਨ 2 ਘੰਟਿਆਂ ਦੇ ਲਈ ਪਰਿਵਾਰ ਵੀ ਉੱਥੇ ਖੜ੍ਹਾ ਹੋ ਜਾਂਦਾ। ਤਾਂ ਪਰਿਵਾਰ ਸੋਚਦਾ ਹੈ ਕਿ ਇਸ ਪੂਜਾ ਪਾਠ ਦਾ ਫਲ ਸਾਨੂੰ ਲੱਗੂਗਾ। ਮੈਂ ਕਦੇ ਕਦੇ ਹੈਰਾਨ ਹੁੰਦਾ ਇਹਨਾਂ ਗੱਲਾਂ ਦੇ ਉੱਤੇ ਕਿ ਕਿਵੇਂ ਲੱਗੂਗਾ ਤੁਹਾਨੂੰ। ਕਦੇ ਪਾਠ ਵੀ ਖਰੀਦੇ ਜਾਂਦੇ ਆ, ਕਦੇ ਤੁਹਾਡੇ ਘਰ ਪਾਠ ਪੜ੍ਹਨ ਵਾਲੇ ਬੰਦੇ ਦਾ ਤੁਸੀਂ ਵਕਤ ਖਰੀਦ ਸਕਦੇ ਹੋ, ਉਹਦੀ ਊਰਜਾ ਖਰੀਦ ਸਕਦੇ ਹੋ, ਉਹਦੀਆਂ ਅਸੀਸਾਂ ਨਹੀਂ ਖਰੀਦ ਸਕਦੇ, ਉਹਦੀਆਂ ਤੁਹਾਡੇ ਪ੍ਰਤੀ ਭਾਵਨਾਵਾਂ ਨਹੀਂ ਖਰੀਦ ਸਕਦੇ, ਉਹ ਮਾਂ ਪਿਓ ਕੋਲ ਹੀ ਹੁੰਦੀਆਂ। ਮੈਂ ਅਕਸਰ ਕਹਿੰਦਾ ਹੁੰਦਾ ਕਿ ਘਰ ਵਿੱਚ ਜਦੋਂ ਬੁੱਢੀ ਮਾਂ ਮਾਲਾ ਫੇਰਦੀ ਹੈ ਨਾ ਤਾਂ ਉਹ ਆਪਣਾ ਅੱਗਾ ਤਾਂ ਸਵਾਰਦੀ ਹੈ, ਪਰ ਜਦੋਂ ਉਹ ਮਾਲਾ ਫੇਰ ਕੇ ਰੱਖਦੀ ਹੈ ਨਾ ਤਾਂ ਐਂ ਕਹਿੰਦੀ ਹੈ ਸਰਬੱਤ ਦਾ ਭਲਾ, ਮੇਰੇ ਜੀਆ ਜੰਤ ਦਾ ਭਲਾ। ਅਤੇ ਕਈ ਵਾਰੀ ਨਾ, ਮੈਂ ਸਾਰਿਆਂ ਨੂੰ ਨਹੀਂ ਕਹਿੰਦਾ, ਕਈ ਵਾਰੀ ਕੁਝ ਕੁ ਨੂੰਹਾਂ ਇੱਦਾਂ ਵੀ ਕਹਿ ਦਿੰਦੀਆਂ ਕਿ ਆਹ ਬੁੱਢੀ ਨੂੰ ਜਦੋਂ ਕੰਮ ਕਹਿ ਦਿਓ ਮਾਲਾ ਚੱਕ ਲੈਂਦੀ ਹੈ। ਉਹ ਮੈਂ ਕਹਿੰਦਾ ਚਲੋ ਚਾਹੇ ਕੰਮ 'ਤੇ ਚੱਕੀ, ਪਰ ਫਿਰ ਵੀ ਚੀਜ਼ ਤਾਂ ਕਮਰੀ ਚੱਕੀ ਨਾ, ਹੈ ਤਾਂ ਉਹ ਪੂਰੇ ਜੀਆ ਜੰਤ ਲਈ ਨਾ, ਹੈ ਤਾਂ ਪੂਰੇ ਪਰਿਵਾਰ ਲਈ ਨਾ, ਹੈ ਤਾਂ ਸਾਡੇ ਲਈ ਨਾ। ਪਰ ਅਸੀਂ ਨਾ ਉਹ ਗੱਲਾਂ ਭੁੱਲ ਜਾਂਦੇ ਹਾਂ ਜਿਹੜੀਆਂ ਸਾਡੇ ਲਈ ਸਾਡੇ ਮਾਂ ਪਿਓ ਨੇ ਬਚਪਨ ਦੇ ਵਿੱਚ ਕੀਤੀਆਂ ਹੁੰਦੀਆਂ। ਮੈਂ ਛੋਟੀ ਜਿਹੀ ਗੱਲ ਸੁਣਾਉਣਾ, ਫਿਰ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਕਿ ਤੁਸੀਂ ਕੀ ਕਹਿੰਦੇ ਹੋ। ਇੱਕ ਵਾਰੀ ਇੱਕ ਬੱਚੇ ਨੂੰ ਉਹਦੀ ਮਾਂ ਇੱਕ ਪਾਰਕ ਦੇ ਵਿੱਚ ਲੈ ਗਈ, ਕਹਿੰਦੀ ਚੱਲ ਆਪਾਂ ਪਾਰਕ ਦੇ ਵਿੱਚ ਚੱਲਦੇ ਹਾਂ, ਮੈਂ ਤੈਨੂੰ ਬਚਪਨ ਵੇਲੇ ਬੜਾ ਘੁਮਾਇਆ ਅਤੇ ਤੂੰ ਮੈਨੂੰ ਘੁਮਾ ਕੇ ਲੈ ਕੇ ਆ। ਬੁੱਢੀ ਮਾਂ ਹੈ, ਸੋਟੀ 'ਤੇ ਹੈ ਅਤੇ ਨਾਲ ਉਹਦਾ ਜਵਾਨ ਮੁੰਡਾ ਜਾਂਦਾ ਹੈ। ਉਹ ਇੱਕ ਜਾ ਕੇ ਬੈਂਚ 'ਤੇ ਬੈਠ ਜਾਂਦੇ ਜਿਹੜਾ ਪਾਰਕ ਵਿੱਚ ਬਣਿਆ ਹੁੰਦਾ ਹੈ, ਅਤੇ ਉਹਦੀ ਮਾਂ ਤਾਂ ਉਹਨੂੰ ਖੂੰਡੀ ਚੱਕ ਕੇ ਕਹਿੰਦੀ ਦਰਖਤ ਨਹੀਂ ਉਹ ਕੀ ਬੈਠਾ ਹੈ? ਉਹਦਾ ਮੁੰਡਾ ਕਹਿੰਦਾ ਮਾਂ ਚਿੜੀ ਬੈਠੀ ਹੈ ਉੱਥੇ। ਉਹ 2 ਮਿੰਟਾਂ ਬਾਅਦ ਫਿਰ ਉਹਦਾ ਮੋਢਾ ਹਲੂਣ ਕੇ ਕਹਿੰਦੀ ਮੈਨੂੰ ਤੂੰ ਦੱਸਿਆ ਨਹੀਂ, ਮੈਨੂੰ ਦੱਸ ਉਹ ਕੀ ਬੈਠਾ ਹੈ? ਉਹ ਕਹਿੰਦਾ ਮਾਂ ਚਿੜੀ ਬੈਠੀ ਹੈ ਉੱਥੇ। ਉਹ ਤੀਜੇ ਚੌਥੇ ਵਾਰੀ ਫਿਰ ਕਹਿੰਦੀ ਮੇਰੀ ਨਿਗਾਹ ਘੱਟ ਹੈ, ਤੂੰ ਮੈਨੂੰ ਦੱਸ ਕੀ ਹੈ? ਉਹ ਕਹਿੰਦਾ ਤੈਨੂੰ ਸੁਣਦਾ ਨਹੀਂ, ਤੈਨੂੰ 2 ਵਾਰੀ ਕਹਿ ਤਾ, 3 ਵਾਰੀ ਕਹਿ ਤਾ ਚਿੜੀ ਬੈਠੀ ਹੈ। ਉਹ ਕਹਿੰਦੀ ਪੁੱਤ ਮੈਨੂੰ ਸੁਣ ਤਾਂ ਪਹਿਲੇ ਕਿਹੜੀ ਗਿਆ ਸੀ, ਅੱਜ ਤੋਂ ਕਹਿੰਦੀ 20 ਸਾਲ ਪਹਿਲਾਂ ਤੂੰ ਮੈਨੂੰ ਇੱਥੇ ਲੈ ਕੇ ਆਇਆ ਸੀ ਜਦੋਂ ਤੂੰ ਤੋਤਲੀ ਆਵਾਜ਼ 'ਚ ਬੋਲਦਾ ਸੀ, ਅਤੇ ਇੱਥੇ ਚਿੜੀ ਬੈਠੀ ਸੀ ਇਸੇ ਦਰਖਤ ਦੇ ਉੱਤੇ, ਇੱਥੇ ਆ ਕੇ ਜਿਹੜੇ ਐਂ ਕਹਿ ਲਈਏ ਕਿ ਪੰਛੀ ਬਹਿੰਦੇ ਸੀ, ਅਤੇ ਤੂੰ ਮੈਨੂੰ 20 ਵਾਰੀ ਪੁੱਛਦਾ ਸੀ ਕਿ ਕੀ ਬੈਠਾ, ਅਤੇ ਮੈਂ ਤੈਨੂੰ 20 ਵਾਰੀ ਸਿਰ ਪਲੂਸ ਕੇ ਪਿਆਰ ਨਾਲ ਦੱਸਦੀ ਸੀ ਕਿ ਪੁੱਤ ਇਹ ਆਹ ਬੈਠਾ ਅਤੇ ਇਹ ਆਹ ਬੈਠਾ ਅਤੇ ਇਹ ਆਹ ਬੈਠਾ, ਤੂੰ ਮੈਨੂੰ ਤੀਜੇ ਕਿਹੜੇ ਦੱਸਿਆ ਅਤੇ ਖਿੱਚ ਕੇ ਦੱਸਿਆ, ਇਹੀ ਫਰਕ ਹੁੰਦਾ ਪੁੱਤ। ਕਹਿੰਦੀ ਬੱਚਿਆਂ ਅਤੇ ਮਾਵਾਂ ਦੇ ਵਿੱਚ ਅਸੀਂ ਨਾ ਬੁਢੇਪੇ ਦੇ ਵਿੱਚ ਆ ਕੇ ਕਾਫੀ ਵਾਰੀ ਖਿੱਚਣਾ ਸ਼ੁਰੂ ਕਰ ਦਿੰਦੇ ਹਾਂ। ਮੈਂ ਉਹਨਾਂ 'ਚ ਇੱਕ ਹੋਊਂਗਾ ਜਿਹੜਾ ਮਾਂ ਪਿਓ ਦੀਆਂ ਗੱਲਾਂ ਦੇ ਉੱਤੇ ਖਿੱਚ ਜਾਂਦਾ ਹੋਊਂਗਾ। ਮੈਂ ਨਹੀਂ ਕਹਿੰਦਾ ਕਿ ਮੈਂ ਸਰਵਣ ਪੁੱਤ ਹੈ, ਮੈਂ ਬਹੁਤ ਕਮੀਆਂ ਦਾ ਭਰਿਆ ਹੋਇਆ ਅਤੇ ਕੋਸ਼ਿਸ਼ ਕਰਦਾ ਕਿ ਆਪਣੇ ਆਪ ਨੂੰ ਸਵਾਰਿਆ ਜਾਵੇ, ਪਰ ਮੈਂ ਨਾਲ ਨਾਲ ਤੁਹਾਨੂੰ ਵੀ ਲੈ ਕੇ ਚੱਲਦਾ। ਮੈਂ ਤੁਹਾਨੂੰ ਵੀ ਸਾਰਿਆਂ ਨੂੰ ਕਹਿੰਦਾ ਕਿ ਯਾਦ ਰੱਖਿਆ ਕਰੋ ਕਿ ਬਚਪਨ ਵਿੱਚ ਪਤਾ ਨਹੀਂ ਕਿੰਨੇ ਵਾਰੀ ਕੀ ਪੁੱਛਿਆ ਹੋਊਗਾ, ਅੱਜ ਦੱਸਣ ਦਾ ਵਕਤ ਹੈ, ਖਿੜੇ ਮੱਥੇ ਦੱਸਿਆ ਕਰੋ ਮਾਂ ਪਿਓ ਨੂੰ। ਜੀ
ਜੀ ਬਿਲਕੁਲ, ਦੇਖੋ ਬਜ਼ੁਰਗਾਂ ਬਜ਼ੁਰਗ ਕੀ ਆ, ਬੱਚਿਆਂ ਨੂੰ ਝਿੜਕਾਂ ਤੋਂ ਬਚਾਉਂਦੇ ਆ, ਮਾਰਾਂ ਤੋਂ ਬਚਾਉਂਦੇ ਆ। ਅੱਜ ਕੱਲ ਕੀ ਹੈਗਾ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਗੇ ਉਹ ਆਤਮ ਹੱਤਿਆ ਤੇ ਤੁਲ ਗਏ ਆ।
ਬਿਲਕੁਲ,
ਕਿਉਂ? ਕਿਉਂਕਿ ਉਹਨਾਂ ਨੂੰ ਕੋਈ ਪਨਾਹ ਨਹੀਂ ਮਿਲਦੀ ਹੈ
ਜੀ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਪੌਲ ਆ ਗਿਆ। 30 ਸੈਕਿੰਡ ਦਾ ਸਮਾਂ ਥੋੜਾ ਹੈ, ਇੱਕ ਲੰਬੀ ਸੂਚੀ ਸੁਣਾਉਣ ਲਈ ਕਿ ਓਨਟਾਰੀਓ ਵਿੱਚ ਇਸ ਫਾਲ ਸੀਜ਼ਨ ਵਿੱਚ ਤੁਸੀਂ ਕੀ ਕਰ ਸਕਦੇ ਹੋ। ਲੰਬੀ ਸੈਰ, ਖੂਬਸੂਰਤ ਫਾਲਸ, ਫਸਲਾਂ ਦੀ ਕਟਾਈ, ਕਾਨਸਰਟ, ਆਰਟ ਗੈਲਰੀਜ਼ ਤੇ ਵਾਈਨ ਟੇਸਟਿੰਗ, ਜਾਂ ਫਿਰ ਪਤਝੜ 'ਚ ਡਿੱਗੇ ਹੋਏ ਪੱਤਿਆਂ ਨੂੰ ਨਿਹਾਰਨ ਲਈ ਇੱਕ ਲੌਂਗ ਡਰਾਈਵ ਦਾ ਮਜ਼ਾ ਲੈ ਸਕਦੇ ਹੋ। ਕਿਉਂ ਨਾ ਇੱਕ ਛੋਟੇ ਟ੍ਰਿਪ ਨੂੰ ਥੋੜਾ ਹੋਰ ਲੰਬਾ ਕੀਤਾ ਜਾਏ। 30 ਸੈਕਿੰਡ ਦਾ ਸਮਾਂ ਘੱਟ ਹੈ ਤੇ ਫਾਲ ਦਾ ਮੌਸਮ ਵੀ, ਮਿਸ ਨਾ ਕਰੋ ਓਨਟਾਰੀਓ ਸਟੇਕੇਸ਼ਨ ਤੇ 20% ਬੈਕ ਲੈਣ ਦਾ ਮੌਕਾ। ਇਹ ਪਲਾਨ ਬਣਾਉਣ ਦਾ ਸਮਾਂ ਹੈ, ਵਿਜ਼ਿਟ ਕਰੋ destinationontario.com।
From helmets to sunscreen, we do everything we can to keep our kids safe. So, how can the COVID-19 vaccine help protect them? COVID-19 vaccines can help keep children safe from severe illness and potential long-term effects of the virus. Millions of children in Canada and around the world have already been safely vaccinated. Help protect your child. Book their appointment at canada.ca/covid-vaccine. A message from the Government of Canada.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ, ਬੱਚੇ ਕਿਸ ਕੋਲ ਰਹਿਣਗੇ।
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਵੋਟਾਂ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਵਿੱਚ ਲੱਗੇਗਾ। ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲਈ ਸੰਪਰਕ ਕਰੋ 437-423।